Drive-through facility, exit 579 from Highway 401 in Napanee. Quick Truck Lube, the one-stop shop. 519-622-0660, ja quicktrucklube.com. QTL, because we care. Quick Truck Lube!
ਗੁਰੂਆਂ ਪੀਰ ਫਕੀਰਾਂ ਦੀ ਬਾਣੀ ਪੰਜ ਦਰਿਆ ਦਾ ਕਲ ਕਲ ਵਹਿੰਦਾ ਪਾਣੀ ਗੀਤ ਸੰਗੀਤ ਮਨੋਰੰਜਨ ਤੇ ਜਾਣਕਾਰੀਆਂ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਸਿਰਨਾਮਾ
ਦਿਲਾਂ ਦੀ ਸਾਂਝ ਤੇ ਮੁਹੱਬਤਾਂ ਦੇ ਪੈਗਾਮ ਵੰਡਦਾ ਪੰਜਾਬੀ ਸੱਭਿਆਚਾਰ ਨਾਲ ਲਬਰੇਜ਼ ਰੇਡੀਓ ਪ੍ਰੋਗਰਾਮ ਸਿਰਨਾਮਾ
Century 21 Legacy Limited. Let us show you how to increase your sales and lead the life you wish by using our system.
We provide personal training and give you the tools necessary to succeed.
The best part, you don't need to spend thousands of dollars on advertising that does not produce any results. New or experienced realtors for one-on-one meeting, please call broker of record, Ravi Simak at 416-716-0917 or 905-672-2200. Century 21 Legacy believes in legacy of success and fulfillment.
ਘਰ ਤਾਂ ਬੜਾ ਸੋਹਣਾ ਮਿਲ ਗਿਆ, ਨਾ ਹੁਣ ਸੋਫੇ ਕਿੱਥੋਂ ਲਈਏ?
ਸੋਫਾ ਮਾਰਟ ਤੋਂ ਡਿਜ਼ਾਈਨਰ ਅਤੇ ਕਸਟਮ ਮੇਡ ਸੋਫੇ ਬਣਵਾਵਾਂਗੇ, ਉਹ ਵੀ ਡਾਈਮੈਂਸ਼ਨਸ ਦੇ ਕੇ।
ਮਨਪਸੰਦ ਦੇ ਰੰਗਾਂ ਦੀ ਫੈਬਰਿਕ ਜਾਂ ਲੈਦਰ ਦੇ ਸੋਫੇ, ਫੋਮ ਤੇ ਸਪ੍ਰਿੰਗਾਂ ਦੀ ਗਾਰੰਟੀ ਦੇ ਨਾਲ 1998 ਤੋਂ ਆਪਣੀ ਫੈਕਟਰੀ ਦੇ ਤਿਆਰ ਸੋਫੇ ਵੇਚਦੇ ਨੇ।
ਨਾ ਫਿਰ ਦੇਰ ਕਾਦੀ, ਚਲੋ ਹੁਣੇ ਚਲੀਏ।
ਸੋਫਾ ਮਾਰਟ ਦੀ ਇੱਕੋ ਇੱਕ ਲੋਕੇਸ਼ਨ 36 ਰੀਗਨ ਰੋਡ, ਬ੍ਰੈਂਪਟਨ। ਕਾਲ ਕਰ ਸਕਦੇ ਹੋ 905-791-8056 ਤੇ, ਯਾਨੀ 905-791-8056 ਤੇ।
ਸੋਫਾ ਮਾਰਟ, ਸੋਫਾ ਮਾਰਟ।
ਓਏ ਮਹਿੰਦਰ ਸਿਆ, ਕਿੱਧਰ ਚੱਲੇ?
ਓ ਮੈਂ ਘਰ ਖਰੀਦਣ ਚੱਲਿਆ।
ਵਾਹ ਵੀ ਤੇਰੇ, ਓਏ ਘਰ ਕੋਈ ਪੀਜ਼ਾ ਬਰਗਰ ਹੈ ਜਿਹੜਾ ਜਿੱਥੋਂ ਜੀ ਕੀਤਾ ਉੱਥੋਂ ਲੈ ਲਿਆ? ਓਏ ਸਿਆਣੇ ਕਹਿੰਦੇ ਨੇ ਘਰ ਖਰੀਦਣ ਲੱਗਿਆ ਭਰੋਸੇ ਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ।
ਕਾਬਿਲ ਤੇ ਇਮਾਨਦਾਰ ਰਿਐਲਟਰ ਕਮਨ ਕਿਲ ਸੈਂਚਰੀ 21 ਲੈਗੇਸੀ ਬ੍ਰੋਕਰੇਜ ਨਾਲ ਕੰਮ ਕਰਦੇ ਨੇ। ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਚੰਗੇ ਰੇਟ ਤੇ ਖਰੀਦਣ ਜਾਂ ਵੇਚਣ ਚ ਜਾਂ ਪ੍ਰਾਪਰਟੀ ਚ ਇਨਵੈਸਟ ਕਰਨ ਕੇ ਚੰਗੇ ਪ੍ਰੋਫਿਟ ਲੈਣ ਲਈ ਅੱਜ ਹੀ ਕਾਲ ਕਰੋ
6047-766-646-766-0064। ਜੇ ਪ੍ਰਾਪਰਟੀ ਵਿੱਚ ਪ੍ਰੋਫਿਟ ਚਾਹੋ ਤਾਂ ਕਮਨ ਗਿਲ ਦੀ ਪ੍ਰੋਫੈਸ਼ਨਲ ਐਡਵਾਈਸ ਜ਼ਰੂਰ ਲੈਣ ਜਾਓ।
ਅੱਜ ਘਰ ਵਾਲੀ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ, ਬਸ ਹੁਣ ਕੁਝ ਸਵਾਦਿਸ਼ਟ ਖਾਣ ਨੂੰ ਮਿਲ ਜਾਏ ਤੇ ਮਜ਼ਾ ਆ ਜਾਏ।
ਤਾਂ ਚੱਲ ਫਿਰ ਨਿਊ ਇੰਡੀਆ ਕਰੀ ਮਹਿਲ ਚੱਲਦੇ ਆ। ਇਹਨਾਂ ਦੀ ਸਪੈਸ਼ਲ ਡਿਸ਼ ਚਿੱਲੀ ਚਿਕਨ ਤੇ ਚਿੱਲੀ ਪਨੀਰ ਦਾ ਤਾਂ ਕਿਆ ਹੀ ਕਹਿਣਾ। ਇਹਦੇ ਨਾਲ ਨਾਲ ਮਨਚੂਰੀਅਨ ਨੂਡਲ, ਲਾਲ ਮਾਸ, ਭੁੰਨਿਆ ਗੋਟ, ਚਿਕਨ ਲਬਾਬਦਾਰ, ਪਨੀਰ ਲਬਾਬਦਾਰ ਸਭ ਮਿਲੇਗਾ, ਜੋ ਮਰਜ਼ੀ ਖਾ ਲਈ।
ਨਿਊ ਇੰਡੀਆ ਕਰੀ ਮਹਿਲ ਚਿੰਗੂਜ਼ੀ ਤੇ ਵਿਲੀਅਮ ਪਾਰਕਵੇ ਦੇ ਕਾਰਨਰ ਤੇ। ਕਾਲ 905-454-7500, 905-454-7500।
ਮੈਨੂੰ ਤਾਂ ਬ੍ਰਾਂਡਡ ਅਪਲਾਈਂਸ ਡਿਸਕਾਊਂਟ ਰੇਟ ਉੱਤੇ ਚਾਹੀਦੇ ਨੇ, ਉਹ ਵੀ ਐਕਸਟੈਂਡਡ ਵਾਰੰਟੀ ਨਾਲ।
ਓ ਜੀ, ਤਾਂ ਫਿਰ ਆਰ ਹੋਮ ਐਂਡ ਅਪਲਾਈਂਸਿਸ ਸਟੋਰ ਆਓ ਤੇ ਆਪਣੇ ਘਰ ਨੂੰ ਵਾਜਿਬ ਕੀਮਤਾਂ ਉੱਪਰ ਬ੍ਰਾਂਡਡ ਚੀਜ਼ਾਂ ਨਾਲ ਸਜਾਓ।
ਸੈਮਸੰਗ, ਐਲਜੀ, ਕਿਚਨਏਡ, ਜੇਨੀਅਰ, ਮੇਟੈਕ ਤੇ ਹੋਰ ਵੀ ਬਹੁਤ ਸਾਰੇ ਬ੍ਰਾਂਡਸ ਦੇ ਅਪਲਾਈਂਸਿਸ ਐਕਸਟੈਂਡਡ ਵਾਰੰਟੀ ਨਾਲ ਖਰੀਦ ਸਕਦੇ ਹੋ। ਓਪਨ ਬਾਕਸ ਅਪਲਾਈਂਸਿਸ ਜਾਂ ਮਾਈਨਰ ਡੈਂਟ ਵਾਲੇ ਅਪਲਾਈਂਸਿਸ 50% ਆਫ ਤੇ ਖਰੀਦ ਸਕਦੇ ਹੋ।
ਆਰ ਹੋਮ ਐਂਡ ਅਪਲਾਈਂਸਿਸ 4 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦਾ ਹੈ। ਈਟੋ ਬੀਕੋ, ਸਟੋਨੀ ਕ੍ਰੀਕ, ਲੰਡਨ ਅਤੇ ਇਹਨਾਂ ਦੀ ਬ੍ਰੈਂਪਟਨ ਲੋਕੇਸ਼ਨ ਦਾ ਐਡਰੈਸ ਹੈ
241 ਕਲੈਰੈਂਸ ਸਟ੍ਰੀਟ, ਮੇਨ ਇੰਟਰਸੈਕਸ਼ਨ ਕਲੈਰੈਂਸ ਐਂਡ ਕੈਨੇਡੀ ਰੋਡ, ਬ੍ਰੈਂਪਟਨ। ਫੋਨ ਨੰਬਰ 416-792-0877, ਯਾਨੀ 416-792-0877।
ਪ੍ਰਾਪਰਟੀ ਰੇਟ ਹੋਵੇ ਉੱਤੇ ਜਾਂ ਥੱਲੇ, ਟਾਪ ਪ੍ਰੋਡਿਊਸਰ ਟੀਮ ਰਿਐਲਿਟੀ ਇੰਕ ਬ੍ਰੋਕਰੇਜ ਵਾਲੇ ਹਮੇਸ਼ਾ ਕਰਾਉਂਦੇ ਨੇ ਬੱਲੇ ਬੱਲੇ। ਇਹਨਾਂ ਕੋਲ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇਨਵੈਸਟਮੈਂਟ, ਲੀਜ਼ ਅਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਹਮੇਸ਼ਾ ਅਵੇਲੇਬਲ ਨੇ। ਇਹ ਫ੍ਰੀ ਹੋਮ ਇਵੈਲੂਏਸ਼ਨ ਵੀ ਕਰਦੇ ਨੇ। ਨਵੇਂ ਰਿਐਲਟਰਸ ਜੇ ਇਹਨਾਂ ਨੂੰ ਜੁਆਇਨ ਕਰਨਾ ਚਾਹੁੰਦੇ ਹਨ ਤਾਂ ਐਡਵਾਈਸ ਲੈ ਸਕਦੇ ਨੇ। ਟਾਪ ਪ੍ਰੋਡਿਊਸਰ ਟੀਮ ਰਿਐਲਿਟੀ ਇੰਕ ਬ੍ਰੋਕਰੇਜ, ਐਡਰੈਸ 20 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ 23, ਬ੍ਰੈਂਪਟਨ। ਕਾਲ 905-781-8326, 905-781-8326।
ਚਲੋ ਜੀ, ਟੋਰਾਂਟੋ ਨੂੰ ਟੀ
ਮਾਨਕ ਦੀ ਲਵ ਇਟ।
ਬਾਪੂ ਦੀ ਕਮਾਈ ਤੇ ਗਰੀਬ ਦਾ ਮਖੌਲ ਨਹੀਂ ਉਡਾਉਣਾ ਚਾਹੀਦਾ। ਧੋਣੇ ਉੱਤੇ ਆਈਏ ਫਿਰ ਚੋਟੀ ਦਾ ਲਗਾਣਾ ਪੈ ਜੀ ਠਾਉਣਾ ਚਾਹੀਦਾ।
ਵੇਖੀ ਜਾਣ ਉਹ ਆਲ ਦੁਆਲੇ ਸਾਨੂੰ ਕੀ, ਅਸੀਂ ਖੜੇ ਹਾਂ ਆਣ ਵਿਚਾਲੇ ਸਾਨੂੰ ਕੀ, ਨਾਲ ਦਿਆਂ ਕਰ ਹਨੇਰਾ ਏ ਤਾਂ ਹਨੇਰ ਰਹੇ, ਨਾਲ ਦਿਆਂ ਕਰ ਹਨੇਰਾ ਏ ਤਾਂ ਹਨੇਰ ਰਹੇ, ਸਾਡੇ ਘਰ ਤਾਂ ਹੈਨ ਉਜਾਲੇ ਸਾਨੂੰ ਕੀ, ਸਾਡੇ ਘਰ ਤਾਂ ਹੈਨ ਉਜਾਲੇ ਸਾਨੂੰ ਕੀ। ਇਹਨਾਂ ਸੂਤਰਾਂ ਦੇ ਨਾਲ ਮੈਂ ਅਵਤਾਰ ਰਿਹਾਲ 2 June 2021 ਦਿਨ ਬੁੱਧਵਾਰ ਦੀ ਸੈਨਾਵਾਂ ਦੀ ਸਭਾ ਦੇ ਵਿੱਚ ਸੈਨਾਵਾਂ ਦੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦਾ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਆਦਾਬ। ਦੋਸਤੋ, ਉਮੀਦ ਹੈ ਤੁਹਾਡਾ ਅੱਜ ਦਾ ਦਿਨ ਬਹੁਤ ਬਿਹਤਰੀਨ ਖੂਬਸੂਰਤ ਬੀਤ ਰਿਹਾ ਹੋਣਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਸ਼ੁਭ ਇਸ਼ਾਵਾਂ। ਦੋਸਤੋ, ਸਾਥ ਠੀਕ 3 ਵਜੇ ਤੱਕ ਰਹਿਣਾ ਤੇ ਤੁਹਾਡੀਆਂ ਕਾਲਸ ਦਾ ਵੀ ਇੰਤਜ਼ਾਰ ਰਹਿਣਾ ਤੇ ਬਿਲਕੁਲ ਤੁਸੀਂ ਸਟੂਡੀਓ ਦੇ ਵਿੱਚ ਕਾਲਸ ਕਰ ਸਕਦੇ ਹੋ ਨੰਬਰ 16 620 1717 416 620 1717 ਉੱਤੇ ਦੋਸਤੋ ਆਪਣੀ ਗੱਲ ਹੋ ਸਕਦੀ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਸੁਣਿਆ ਸੋਢੀ ਨਾਗਰਾ ਹੋਣਾ ਨੂੰ। ਬਿਲਕੁਲ ਦੋਸਤੋ, ਬਹੁਤ ਹੀ ਵਧੀਆ ਸ਼ੋਅ ਤੁਹਾਡੇ ਰੂਬਰੂ ਕਰਦੇ ਨੇ ਰੌਣਕ ਪੰਜਾਬ ਦੀ ਤੇ ਸਭ ਤੋਂ ਬਾਅਦ ਇੱਕ ਵਾਰ ਫਿਰ ਆਵਾਜ਼ ਦੀਆਂ ਨਾ ਤਰੰਗਾਂ ਦੇ ਜ਼ਰੀਏ ਸਰੋਤਿਆਂ ਦੇ ਰੂਬਰੂ ਹੋਣੇ ਸ਼ੁਰੂ ਹੋਏ ਨੇ ਜੀ। ਨਗਾਰਾ ਲੈ ਕੇ ਆਪਣੇ ਸਿੱਧੂ ਸਾਹਿਬ ਅਤੇ ਬਰਾੜ ਸਾਹਿਬ ਉਹਨਾਂ ਦਾ ਵੀ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ 770 WTOR ਤੇ ਬਿਲਕੁਲ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਦੋਸਤੋ, ਤੁਸੀਂ ਸਾਰੇ ਹੀ ਸ਼ੋਅ ਨੂੰ ਪਸੰਦ ਕਰਦੇ ਹੋ, ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਸ਼ੁਕਰੀਆ ਜੀ। ਵਰਿੰਦਰ ਜੀ,
ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਪ੍ਰੋਗਰਾਮ ਨਾਲ ਜੁੜੇ ਹੋ ਤੇ ਨਾਲ ਦੀ ਨਾਲ ਸਾਰੇ ਸਪੋਂਸਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜੇ ਕਰਦੇ ਰਹੇ ਨੇ ਤੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਜੀ ਲੰਬੇ ਟਾਈਮ ਤੋਂ। ਸੋ ਸਾਰਿਆਂ ਦਾ ਇੱਕ ਵਾਰੀ ਦਿਲੋਂ ਧੰਨਵਾਦ ਤੇ ਜੀ ਆਇਆਂ ਨੂੰ ਸਾਰਿਆਂ ਦਾ। ਅਵਤਾਰ ਜੀ, ਜਿਹੜੀਆਂ ਸਭ ਗੱਲਾਂ ਜੀ ਜਿਹੜੀਆਂ ਤਰ੍ਹਾਂ ਪਹਿਲਾਂ ਪੜੀਆਂ ਉਸ ਤੋਂ ਬਾਅਦ ਆਪਾਂ ਵੈਦਰ ਵੀ ਡਿਸਕਸ ਕਰਦੇ ਹਾਂ, ਅੱਗੇ ਜਿਹੜੇ ਰੂਪ ਰੇਖਾ ਵੀ ਆਪਾਂ ਸਾਂਝੀ ਕਰਾਂਗੇ ਜਿਸ ਤਰ੍ਹਾਂ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਗੱਲਾਂ ਬਾਤਾਂ ਕਰਨੀਆਂ ਨੇ। ਦੇਖੋ, ਬਹੁਤ ਵੱਡੀ ਗੱਲ ਆ ਜੀ ਜਿਹੜੀ ਗੱਲ ਤੁਸੀਂ ਕਹੀ ਹੈ ਜੀ, ਆਲੇ ਦੁਆਲੇ ਦੀ ਗੱਲ ਆ ਵੀ ਸਾਡੇ ਘਰ ਚ ਰੋਸ਼ਨੀ ਹੋਣੀ ਚਾਹੀਦੀ, ਸਾਨੂੰ ਆਲੇ ਦੁਆਲੇ ਕੋਈ ਵੀ ਮਤਲਬ ਆਲਾ ਦੁਆਲਾ ਕਿਸ ਤਰ੍ਹਾਂ ਦਾ ਜਾਂ ਆਪਾਂ ਕਿਸ ਤਰੀਕੇ ਨਾਲ ਆਲੇ ਦੁਆਲੇ ਚੱਲ ਰਿਹਾ ਇਹਨਾਂ ਦਾ ਸਾਨੂੰ ਕੋਈ ਮਤਲਬ ਨਹੀਂ, ਸਾਡੇ ਵਾਸਤੇ ਸਾਡੇ ਘਰ ਚ ਚਾਨਣ ਹੋਣਾ ਚਾਹੀਦਾ। ਸੋ ਆਪਣੇ ਆਪ ਨੂੰ ਸਿਰਫ ਸੈਂਟਰ ਕਰਕੇ ਜੀ ਆਪਣੇ ਬਾਰੇ ਸੋਚਣਾ ਇੱਕ ਬਹੁਤ ਵੱਡੀ ਮੇਲਾ ਦਾ ਮਾੜੀ ਸੋਚ ਆ। ਆਪਾਂ ਪਿਛਲੇ ਦਿਨਾਂ ਚ ਵੀ ਗੱਲ ਕੀਤੀ ਸੀ ਵੀ ਆਪਾਂ ਨੂੰ ਆਲੇ ਦੁਆਲੇ ਦਾ ਸਾਰਿਆਂ ਦਾ ਖਿਆਲ ਕਰਨਾ ਚਾਹੀਦਾ, ਇਹ ਨਹੀਂ ਵੀ ਆਪਣੇ ਆਪ ਨੂੰ ਸੋਚ ਕੇ ਤੇ ਆਪਣੇ ਆਪ ਬਾਰੇ ਸੋਚੀ ਜਾਓ ਸਾਰੀ ਜ਼ਿੰਦਗੀ, ਕਿਉਂਕਿ ਜ਼ਿੰਦਗੀ ਦਾ ਕੁਛ ਨਹੀਂ ਪਤਾ। ਬਹੁਤ ਲੰਬੀ ਜ਼ਿੰਦਗੀ ਕਹਿੰਦੇ ਆ ਜੀ, ਬਹੁਤ ਸਾਲ ਜਿਉਣਾ ਪਰ ਜ਼ਿੰਦਗੀ ਦਾ ਨਹੀਂ ਪਤਾ ਹੁੰਦਾ ਜੀ। ਜੀ
ਜੀ ਬਿਲਕੁਲ ਵਰਿੰਦਰ ਜੀ, ਗੱਲ ਜੇ ਅਸੀਂ ਕਰਦੇ ਹਾਂ ਦੇਖੋ ਹੁਣ ਇਹ ਹਰ ਇੱਕ ਕਿਉਂਕਿ ਇਹ ਜਿਹੜਾ ਮਨੁੱਖ ਆ ਨਾ ਇਸ ਸਮਾਜ ਦਾ ਸਭ ਤੋਂ ਛੋਟੀ ਇਕਾਈ ਆ ਮਨੁੱਖ, ਕਈ ਮਨੁੱਖ ਮਿਲ ਕੇ ਸਮਾਜ ਬਣਦਾ ਤੇ ਸਮਾਜ ਦੇ ਵਿੱਚ ਜੇ ਚੰਗਾ ਹੁੰਦਾ ਤਾਂ ਸਾਰਿਆਂ ਵਾਸਤੇ ਹੀ ਚੰਗਾ ਹੁੰਦਾ, ਜੇ ਕੁਛ ਮਾੜਾ ਹੁੰਦਾ ਤਾਂ ਉਹ ਉਹਦੇ ਜਿਹੜੇ ਨਤੀਜੇ ਵੀ ਮਾੜੇ ਹੁੰਦੇ ਨੇ ਤੇ ਮਾੜਾ ਜਿਹੜਾ ਚਾਹੇ ਕਿਸੇ ਸਰਕਾਰ ਵੱਲੋਂ ਲੋਕਾਂ ਦੇ ਨਾਲ ਕੀਤਾ ਜਾਵੇ ਜਾਂ ਕਿਸੇ ਵੱਲੋਂ ਵੀ ਕੀਤਾ ਜਾਵੇ ਉਹ ਮਾੜਾ ਹੀ ਰਹਿੰਦਾ ਤੇ ਉਹ ਮਾੜਾ ਹੀ ਕਿਹਾ ਜਾਂਦਾ ਜਦੋਂ ਤੱਕ ਦੁਨੀਆਂ ਰਹਿਣੀ ਹੈ। ਜੋ ਮਾੜਾ ਹੋਇਆ ਹੁਣ ਤੱਕ ਦੁਨੀਆਂ ਦੇ ਵਿੱਚ ਉਹਨੂੰ ਮਾੜਾ ਹੀ ਕਿਹਾ ਜਾਣਾ, ਖਾਸ ਕਰਕੇ ਇੱਥੇ ਵਰਿੰਦਰ ਜੀ ਬਿਲਕੁਲ ਜੇ ਅਸੀਂ ਗੱਲ ਜੂਨ ਦੀ ਕਰੀਏ ਤੇ ਸਾਲ 1984 ਦੀ ਕਰੀਏ ਤਾਂ ਬਿਲਕੁਲ 1 June ਤੋਂ ਲੈ ਕੇ 6 June ਤੱਕ ਜੋ ਹੋਇਆ ਸਭ ਜਾਣਦੇ ਨੇ ਤੇ ਕਿੰਨਾ ਮਾੜਾ ਹੋਇਆ ਤੇ ਅੱਜ ਵੀ ਉਹ ਜਿਹੜੇ ਉਸ ਉਹਨਾਂ ਹਾਲਾਤਾਂ ਦੇ ਵਿੱਚੋਂ ਨਿਕਲੇ ਨੇ ਅੱਜ ਵੀ ਉਹ ਇਨਸਾਫ ਦੇ ਲਈ ਜਿਹੜਾ ਉਡੀਕ ਦੇ ਵਿੱਚ ਬੈਠੇ ਨੇ ਤੇ ਬਹੁਤ ਤਾਂ ਦੁਨੀਆਂ ਦੇ ਵਿੱਚੋਂ ਕੂਚ ਵੀ ਕਰ ਚੁੱਕੇ ਨੇ, ਪਰ ਜਿਹੜੇ ਜੇ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਜੇ ਸਰਕਾਰਾਂ ਵੱਲੋਂ ਮਾੜਾ ਹੁੰਦਾ ਤਾਂ ਉਹ ਮਾੜਾ ਹੀ ਉਹਨੂੰ ਕਿਹਾ ਜਾਂਦਾ ਹੈ ਤੇ ਉਹਨੇ ਮਾੜਾ ਹੀ ਰਹਿਣਾ ਜੋ ਵੀ ਕਿਸੇ ਨੇ ਕੀਤਾ, ਕਿਸੇ ਸਰਕਾਰ ਨੇ ਜਿਹੜੀ ਜੋ ਵੀ ਇਹ ਗੱਲਬਾਤ ਹੋਈ ਸੀ, ਜੋ ਵੀ ਮਾੜੇ ਮਾੜਾ ਸੋਚ ਦੇ ਨਾਲ ਸਰਕਾਰ ਨੇ ਇਹ ਜਿਹੜਾ ਜੇ ਅਸੀਂ ਓਪਰੇਸ਼ਨ ਬਲੂ ਸਟਾਰ ਦੀ ਗੱਲ ਕਰੀਏ ਜਦੋਂ ਹੋਇਆ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਅੱਜ ਵੀ ਜਿਹੜੇ ਉਹ ਜ਼ਖਮ ਉਸੇ ਤਰ੍ਹਾਂ ਅੱਲੇ ਨੇ, ਉਸੇ ਤਰ੍ਹਾਂ ਹਰੇ ਨੇ ਤੇ ਉਹ ਜ਼ਖਮ ਹਮੇਸ਼ਾ ਹਰੇ ਹੀ ਰਹਿਣਗੇ। ਜੀ
ਜੀ ਬਿਲਕੁਲ ਅਵਤਾਰ ਜੀ, ਬਹੁਤ ਔਖਾ ਸਮਾਂ ਸੀ ਉਸ ਟਾਈਮ, ਮੈਨੂੰ ਲੱਗਦਾ 84 ਮਈ ਦਾ ਜਿਹੜਾ ਉਹ ਸਾਰਾ ਹੀ ਟਾਈਮ ਜਿਹੜਾ ਬਹੁਤ ਔਖਾ ਸੀਗਾ, ਉਸ ਤੋਂ ਬਾਅਦ ਵੀ ਜਿਹੜਾ 84 ਤੋਂ ਬਾਅਦ ਜਿਹੜਾ ਸਮਾਂ ਰਿਹਾ 92 ਤੱਕ ਉਹ ਵੀ ਬਹੁਤ ਹੀ ਮਾੜਾ ਸਮਾਂ, ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਬਹੁਤ ਦਿਲ ਚੀਰਵੀਆਂ ਜਿਹੜੀਆਂ ਗੱਲਾਂ ਬਾਤਾਂ ਉਦੋਂ ਹੋਈਆਂ ਨੇ। ਜੇ ਮੈਂ ਗੱਲ ਕਰਾਂ 84 ਦੀ, ਮੈਨੂੰ ਨੀ ਲੱਗਦਾ ਜੀ ਉਸ ਟਾਈਮ ਮੈਨੂੰ ਲੱਗਦਾ ਤੁਸੀਂ ਕਿੰਨੇ ਕੁ ਵੱਡੇ ਹੋਵੋਗੇ, ਪਰ ਮੈਂ ਜਦੋਂ ਦੇਖਿਆ ਮੈਂ ਉਸ ਸਮੇਂ ਨੂੰ ਹੰਢਾਇਆ ਜੀ। ਰੀਜ਼ਨ ਮੈਂ ਤਾਂ ਦੱਸਦਾ ਜੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਆਪਣੀ ਜੋਬ ਜੁਆਇਨ ਕੀਤੀ ਸੀਗੀ ਗੁਰਦਾਸਪੁਰ ਏਰੀਏ ਦੇ ਵਿੱਚ 84 ਜਨਵਰੀ ਦੇ ਵਿੱਚ। ਸੋ ਉਸ ਤੋਂ ਬਾਅਦ ਹੀ ਇਹ ਸਾਰਾ ਕੁਛ ਹੋ ਗਿਆ ਤੇ ਮੈਨੂੰ ਯਾਦ ਆ ਜੀ ਉਹ ਦਿਨ ਭੁੱਲਣੇ ਨੀ ਜਦੋਂ ਪਤਾ ਨੀ ਸੀ ਕੁਛ ਵੀ, ਘਰਦਿਆਂ ਨੂੰ ਕੁਛ ਨੀ ਸੀ ਪਤਾ ਜੀ, ਤੇ ਕਰਫਿਊ ਲੱਗ ਗਿਆ ਅਚਾਨਕ, ਕਰਫਿਊ ਦੀ ਅਨਾਊਂਸਮੈਂਟ ਹੋਈ ਤੇ ਕਰਫਿਊ ਲੱਗ ਗਿਆ। ਤੁਹਾਨੂੰ ਪਤਾ ਵੀ ਜਦੋਂ ਤੁਸੀਂ ਪਹਿਲਾਂ ਪਹਿਲਾਂ ਜੋਬ ਜੁਆਇਨ ਕਰਦੇ ਹੋ ਜੀ ਇਕੱਲੇ ਹੁੰਦੇ ਹੋ, ਕੋਈ ਆਲਾ ਦੁਆਲਾ ਨੀ ਜਾਣਦਾ ਕਿਉਂਕਿ ਮੈਂ ਗਿਆ ਹੀ ਸੀ ਆਲੇ ਦਮਾ ਉੱਥੇ। ਸੋ ਬਿਲਕੁਲ ਸਾਰਾ ਕੁਛ ਬੰਦ ਹੋ ਗਿਆ ਤੇ ਮੈਨੂੰ ਪਤਾ ਜੀ ਜਿਹੜੇ 15 ਦਿਨ ਉਹ ਕਿਵੇਂ ਲੰਘੇ ਜੀ, ਇਕੱਲਿਆਂ ਦੇ ਖਾਣ ਪੀਣ ਵਾਸਤੇ ਸਭ ਕੁਛ ਬੰਦ ਜੀ। ਕੋਈ ਇਹ ਮੈਂ ਪਹਿਲੀ ਵਾਰੀ ਹਿਸਟਰੀ ਚ ਦੇਖਿਆ ਸੀ ਵੀ ਜਿਹੜੇ ਸਮੇਂ ਦੀਆਂ ਸਰਕਾਰਾਂ ਜੇ ਬਦਲਾ ਲੈਣ ਦੀ ਭਾਵਨਾ ਦੇ ਨਾਲ ਇਹੋ ਜਿਹਾ ਕਰਦੀਆਂ ਨੇ, ਕਿਉਂਕਿ ਜੇ ਅਵਤਾਰ ਜੀ ਜੇ ਆਪਾਂ ਗੱਲ ਕਰ ਲਈਏ ਜੇ ਇਹ ਸਿਰਫ ਭਿੰਡਰਾਂ ਵਾਲੇ ਦੀ ਗੱਲ ਹੁੰਦੀ ਜੀ ਤਾਂ ਉਹਨਾਂ ਨੇ ਅਜਿਹਾ ਸਮਾਂ ਜਿਹੜਾ ਸੀਗਾ ਨਾ ਜੀ ਅੱਗੇ ਪਿੱਛੇ ਵੀ ਇਹ ਕਰ ਸਕਦੇ ਸੀ, ਪਰ ਅਜਿਹਾ ਸਮਾਂ ਕਿਉਂ ਚੁਣਿਆ ਜਦੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀਗਾ, ਜਦੋਂ ਬਹੁਤ ਸੰਗਤਾਂ ਇਕੱਠੀਆਂ ਹੋਈਆਂ ਸੀਗੀਆਂ। ਜੇ ਸਰਕਾਰਾਂ ਨੇ ਸਿਰਫ, ਮੈਨੂੰ ਤਾਂ ਇਹ ਲੱਗਦਾ ਸੀਗਾ ਜੀ ਵੀ ਜਿੱਕਣ ਕੋਈ ਕਿਸੇ ਨੂੰ ਸਬਕ ਸਿਖਾਉਣਾ ਹੁੰਦਾ ਜੀ, ਕਿਸੇ ਕੌਮ ਨੂੰ ਸਬਕ ਸਿਖਾਉਣਾ ਹੁੰਦਾ। ਦੇਖੋ ਇਹ ਜਿਹੜਾ ਜ਼ਖਮ ਆ ਨਾ ਬਹੁਤ ਅੱਲਾ ਜ਼ਖਮ ਆ, ਇਹ ਰਹਿੰਦੀ ਦੁਨੀਆਂ ਤੱਕ ਨੀ ਭੁੱਲਣਾ ਲੋਕਾਂ ਨੂੰ। ਬੇਸ਼ੱਕ ਬਹੁਤ ਸਮਾਂ ਹੋ ਗਿਆ, ਸਾਰੇ ਕਹਿੰਦੇ ਨੇ ਜੀ ਛੱਡ ਦੇਣਾ ਚਾਹੀਦਾ ਇਹਨੂੰ, ਭੁੱਲ ਜਾਣਾ ਚਾਹੀਦਾ। ਜਦੋਂ ਜਨਵਰੀ June 1 ਆਉਂਦਾ ਜੀ ਤੋਂ June 6 ਦੇ ਜਿਹੜਾ ਦਿਹਾੜਾ 6-7 ਦਿਨ ਸੀਗੇ ਜਦੋਂ ਜਿਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਚਲੇ ਗਏ ਜੀ, ਉਹ ਕਿਵੇਂ ਭੁੱਲ ਜਾਣਗੇ ਜੀ। ਨਾ ਉਹਨਾਂ ਲੋਕਾਂ ਨੇ ਭੁੱਲਣਾ ਜਿਹਨਾਂ ਦੇ ਉੱਪਰ ਬੀਤੀ ਆ, ਕਿਉਂਕਿ ਇਹ ਨੀ ਹੋਇਆ ਵੀ ਜਿਹੜੇ ਮਰ ਗਏ ਜੀ ਸਰਦਾਰ ਜੀ, ਜਿਹੜੇ ਮਰ ਗਏ ਉਸ ਤੋਂ June 1 ਤੋਂ ਲੈ ਕੇ ਮੈਂ June 6 ਦੀ ਗੱਲ ਕਰ ਰਿਹਾ, ਜਿਹੜੇ ਮਰ ਗਏ ਜੀ। ਇਕੱਲੀ ਇਹੀ ਗੱਲ ਨੀ ਜੀ, ਗੱਲ ਜਿਹੜੀ ਉਸ ਤੋਂ ਇਲਾਵਾ ਵੀ ਦੇਖਣ ਵਾਲੀ ਗੱਲ ਆ ਜੀ, ਜਿਹੜੇ ਲੋਕਾਂ ਨੇ ਬਾਅਦ ਚ ਤਸੱਦਦ ਜਿਹੜਾ ਸੀਗਾ ਜੀ ਲੋਕਾਂ ਨੇ ਹੰਢਾਇਆ, ਕਿਉਂਕਿ ਬਹੁਤ ਔਖਾ ਸਮਾਂ ਸੀ। ਤੁਸੀਂ ਟਰੈਵਲ ਕਰਦੇ ਸੀਗੇ ਜਾਂ ਆਉਂਦੇ ਜਾਂਦੇ ਸੀਗੇ, ਤੁਹਾਡੀਆਂ ਚੈਕਿੰਗਾਂ ਖਾਸ ਕਰਕੇ ਜਿਹਨਾਂ ਨੇ ਪੱਗ ਬੰਨੀ ਹੁੰਦੀ ਸੀ ਜੀ, ਗਾੜੀਆਂ ਖੁੱਲੀਆਂ ਸੀਗੀਆਂ ਜੀ, ਮੈਂ ਵੀ ਜੋਬ ਕਰਦਾ ਸੀ, ਮੇਰੀ ਸਾਨੂੰ ਬਹੁਤ ਔਖੜਾਂ ਆਈਆਂ ਜੀ ਉਸ ਟਾਈਮ ਦੇ ਵਿੱਚ। ਸੋ ਬਿਲਕੁਲ ਜੀ ਇਹ ਨਾ ਸਮਾਂ ਭੁੱਲਣ ਵਾਲਾ ਸੀਗਾ ਜੀ, ਤੇ ਚਲੋ ਜੇ ਹੁਣ ਆਪਾਂ ਕਹਿ ਲਈਏ ਵੀ ਇੰਨੇ ਸਾਲ ਲੰਘ ਗਏ, ਜ਼ਖਮ ਤਾਂ ਨੀ ਜੀ ਇਹ ਹੁਣੇ ਕਦੇ ਵੀ ਲੋਕਾਂ ਨੇ ਭੁੱਲਣੇ ਨੀ ਇਹ ਕਦੇ ਵੀ, ਨਾ ਜ਼ਖਮਾਂ ਦੇ ਮਲਮ ਪੱਟੀ ਹੋਣੀ ਆ, ਪਰ ਪਰਮਾਤਮਾ ਅੱਗੇ ਹੀ ਦੁਆ ਕਰਾਂਗੇ ਜੀ ਵੀ ਜਿਹੜੇ ਚਲੇ ਗਏ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ, ਤੇ ਜਿਹੜੇ ਹੁਣ ਜਿਹੜੇ ਪਰਿਵਾਰ ਹਾਲੇ ਵੀ ਉਹਨਾਂ ਦੇ ਵਿੱਚੋਂ ਜਿਉਂਦੇ ਨੇ ਜੀ ਉਹਨਾਂ ਨੂੰ ਰੱਬ ਆਸਰਾ ਦੇਵੇ, ਤੇ ਜੇ ਸਾਰਿਆਂ ਨਾਲ ਜੋ ਕੀਤਾ ਜੀ ਉਹਨੂੰ ਆਪਾਂ ਵਾਪਸ ਨਹੀਂ ਲਿਆ ਸਕਦੇ। ਨਾਲ ਦੀ ਨਾਲ ਅਵਤਾਰ ਜੀ ਮੀਰੀ ਪੀਰੀ ਦੇ ਮਾਲਕ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਆ, ਸਾਰਿਆਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਇਸ ਦਿਨ ਦੀਆਂ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੱਜ ਜਿਹੜੀ ਗੁਰਤਾ ਗੱਦੀ ਮਿਲੀ ਸੀ ਜੀ। ਸੋ ਇਹ ਆਪਾਂ ਇਸ ਤਰ੍ਹਾਂ ਹੀ ਸ਼ੁਰੂਆਤ ਕਰਦੇ ਹਾਂ ਤੇ ਨਾਲ ਦੀ ਨਾਲ ਵੈਦਰ ਗੱਲ ਕਰ ਲਈਏ। ਅੱਜ ਤਾਪਮਾਨ ਬਹੁਤ ਵਧੀਆ ਜੀ, 24 ਡਿਗਰੀ ਤੇ 15 ਡਿਗਰੀ, ਤੇ ਕੱਲ ਨੂੰ 21 ਡਿਗਰੀ ਤੇ 14 ਡਿਗਰੀ ਜਿਹੜਾ ਤਾਪਮਾਨ ਰਹਿਣਾ। ਸੋ ਵੈਦਰ ਨੂੰ ਇੰਜੋਏ ਕਰੋ, ਸਟੇ ਐਟ ਹੋਮ ਆਰਡਰ ਜਿਹੜੇ ਨੇ ਉਹ ਐਕਸਪਾਇਰ ਹੋ ਗਏ ਨੇ, ਪਰ ਰਿਸਟ੍ਰਿਕਸ਼ਨ ਹਾਲੇ ਵੀ ਨੇ, ਅੱਗੇ ਚੱਲ ਕੇ ਆਪਾਂ ਸਰੋਤਿਆਂ ਨਾਲ ਸਾਂਝ ਪਾਉਣੇ ਆ ਜੀ। ਅਵਤਾਰ
ਜੀ ਬਿਲਕੁਲ ਵਰਿੰਦਰ ਜੀ, ਜਿਵੇਂ ਤੁਸੀਂ ਇਹ ਗੱਲ ਕਹੀ ਆ, ਬਿਲਕੁਲ ਜਿਹੜਾ ਇਹ ਅਸੀਂ ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਵੀ ਕਦੇ ਵੀ ਅਜਿਹਾ ਕਿਸੇ ਨਾਲ ਨਾ ਹੋਵੇ, ਕਿਸੇ ਨਾਲ ਵਧੀਕੀ ਨਾ ਹੋਵੇ, ਤੇ ਸਰਕਾਰਾਂ ਆਪਣੇ ਲੋਕਾਂ ਨੂੰ ਜਾਂ ਆਪਣੇ ਨਾਗਰਿਕਾਂ ਦੇ ਉੱਤੇ ਅਜਿਹੇ ਤਸ਼ੱਦਦ ਨਾ ਕਰਨ, ਤੇ ਇਸ ਤਰੀਕੇ ਦੇ ਨਾਲ ਜਿਹੜਾ ਮਨੁੱਖੀ ਜਿਹੜੇ ਲੋਕ ਨੇ, ਮਨੁੱਖੀ ਜਾਨਾਂ ਨੇ, ਉਹਨਾਂ ਦਾ ਕਾਣ ਨਹੀਂ ਹੋਣਾ ਚਾਹੀਦਾ, ਤੇ ਅਜਿਹਾ ਕਦੇ ਵੀ ਨਹੀਂ ਮੁੜ ਕੇ ਫੇਰ ਵਾਪਰਨਾ ਚਾਹੀਦਾ।
ਬਿਲਕੁਲ ਜੀ, ਜੇ ਆਪਾਂ ਵੈਸੇ ਵੀ ਗੱਲ ਕਰ ਲਈਏ ਜੀ, ਚਾਹੇ ਉਹ ਤਾਂ ਚਲੋ ਪੰਜਾਬ ਚ ਹੋਇਆ ਜੀ, ਮੈਂ ਤਾਂ ਇਹੀ ਕਹਿਣਾ ਜੀ ਸਾਰੇ ਵਰਲਡ ਦੀ ਗੱਲ ਕਰਾਂ, ਸਾਰੇ ਇੰਡੀਆ ਦੀ ਗੱਲ ਕਰਾਂ, ਅਜਿਹਾ ਮੇਰੇ ਖਿਆਲ ਨਾਲ ਕਦੇ ਵੀ ਨਹੀਂ ਹੋਣਾ ਚਾਹੀਦਾ, ਕਿਸੇ ਕੌਮ ਤੇ ਨਹੀਂ ਹੋਣਾ ਚਾਹੀਦਾ, ਪਰ ਸਰਕਾਰਾਂ ਨੂੰ ਸੋਚ ਰੱਖਣੀ ਚਾਹੀਦੀ ਆ। ਪੋਲੀਟੀਸ਼ੀਅਨ ਜਿਹੜੇ ਨੇ ਉਹਨਾਂ ਨੂੰ ਇਹ ਨਹੀਂ ਚਾਹੀਦਾ ਵੀ ਅਸੀਂ ਆਪਣੀ ਪੋਲਿਟਿਕਸ ਹੀ ਚਮਕਾਉਣੀ ਆ, ਕਿਉਂਕਿ ਹੋਇਆ ਉਦੋਂ ਵੀ ਇਹੀ ਕੁਛ ਆ ਜੀ, ਕਿਉਂਕਿ ਸਾਰੀ ਇਹ ਪੋਲੀਟਿਕਸ ਦੀ ਖੇਡ ਸੀਗੀ, ਸਾਰੇ ਜਾਣਦੇ ਨੇ ਜੀ ਕੀ ਮੈਂ ਉਹਨੂੰ ਜੇ ਐਕਸਪਲੇਨ ਕਰਾਂ, ਕਿਉਂਕਿ ਸਾਰਿਆਂ ਨੂੰ ਹੁਣ ਤਾਂ ਪਤਾ ਹੈ ਵੀ ਕੀ ਕੁਛ ਹੋਇਆ ਕਿਹਨੇ ਕੀਤਾ, ਕੀ ਹੋਇਆ ਤੇ ਕਿਹੜੀ ਗੇਮ ਹੋਈ ਸੀ ਸਾਰੀ। ਪਰ ਇਹ ਜਿਹੜਾ ਜੇ ਪੋਲੀਟੀਸ਼ੀਅਨ ਇਹੋ ਜਿਹਾ ਨਾ ਕਰਨ ਤਾਂ ਉਹਨਾਂ ਦੀ ਗੱਡੀਆਂ ਨਹੀਂ ਰਹਿੰਦੀਆਂ, ਪਰ ਉਹਨਾਂ ਨੂੰ ਵੀ ਰੱਬ ਜਿਹੜੀ ਇਹਦਾ ਸਮਤ ਬਖਸ਼ੇ ਜੀ। ਸੋ ਅਕਾਰ ਜੀ, ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਜੀ, ਇੱਥੋਂ ਹੀ ਸ਼ੁਰੂ ਕਰਦੇ ਹਾਂ, ਜਿਹੜੀਆਂ ਨਿਊਜ਼ ਵੱਲ ਆਪਾਂ ਥੋੜ੍ਹਾ ਜਿਹਾ ਵੱਧਦੇ ਹਾਂ। ਉਸ ਤੋਂ ਪਹਿਲਾਂ ਮੈਂ ਸੈਂਚਰੀ 21 ਲੈਗੇਸੀ ਲਿਮਿਟਡ ਬ੍ਰੋਕਰੇਜ ਦਾ ਨੰਬਰ ਸਾਂਝਾ ਕਰ ਦੇਵਾਂ ਵਾ ਸਰੋਤਿਆਂ ਦੇ ਨਾਲ। ਜੇ ਤੁਸੀਂ ਰੀਅਲ ਸਟੇਟ ਦਾ ਲਾਇਸੈਂਸ ਲਿਆ ਕਿਸੇ ਨੇ ਤੇ ਬਹੁਤ ਵਧੀਆ ਬ੍ਰੋਕਰੇਜ ਜੁਆਇਨ ਕਰਨੀ ਆ ਤੇ ਜਿੱਥੇ ਤੁਹਾਨੂੰ ਵਧੀਆ ਪੈਕੇਜ ਦੇ ਨਾਲ ਬਹੁਤ ਵਧੀਆ ਟ੍ਰੇਨਿੰਗ ਵੀ ਦਿੱਤੀ ਜਾਣੀ ਆ ਜੀ, ਸੋ ਤੁਸੀਂ ਰਵੀ ਸਿਮਿਕ ਉਹਨਾਂ ਨਾਲ ਗੱਲਬਾਤ ਕਰਨੀ ਆ, ਬ੍ਰੋਕਰ ਆਫ ਰੈਕਡ ਨੇ ਸੈਂਚਰੀ 21 ਲੈਗੇਸੀ ਦੇ। ਸੋ 416-716-0917 ਤੇ ਗੱਲਬਾਤ ਕਰ ਲੈਣੀ ਆ। ਸੋਫਾ ਮਾਰਟ ਦਾ ਨੰਬਰ 905-791-8056 905-791-8056 ਤੇ ਕਾਲ ਕਰਨੀ ਆ। ਬਹੁਤ ਹੀ ਵਧੀਆ ਕਸਟਮ ਮੇਡ ਸੋਫੇ ਲੈਣ ਲਈ ਤੇ ਨਾਲ ਦੀ ਨਾਲ ਆਪਣੀ ਫੈਕਟਰੀ ਚ ਬਣੇ ਫਰੇਮ ਵੀ ਨੇ ਜੀ, ਆਪਣੀ ਫੈਕਟਰੀ ਚ ਬਣੇ ਸੋਫੇ ਵੇਚਦੇ ਨੇ। ਸੋ 120 ਡੈਲਟਾ ਪਾਰਕ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਫੈਕਟਰੀ ਜਿੱਥੇ ਇਹ ਸਾਰਾ ਸਮਾਨ ਤਿਆਰ ਕਰਦੇ ਨੇ। ਸੋ ਸੋਫਾ ਮਾਰਟ ਦਾ ਨੰਬਰ ਇੱਕ ਵਾਰੀ ਫੇਰ 905-791-8056। ਗੁਰਵਿੰਦਰ ਮਾਂਗੜ ਜੀ, ਬਿਲਕੁਲ ਜੇ ਤੁਸੀਂ ਮੋਰਗੇਜ ਲਈ ਆ, ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਤੁਸੀਂ ਮੋਰਗੇਜ ਪ੍ਰੀ ਅਪਰੂਵਲ ਕਰਾਉਣੀ ਹੈ ਜਾਂ ਮੋਰਗੇਜ ਤੁਸੀਂ ਲੈਣਾ ਚਾਹੁੰਦੇ ਹੋ ਬੈਂਕ ਤੋਂ, ਤਾਂ ਸਕੋਸ਼ੀਆ ਬੈਂਕ ਦੇ ਨਾਲ ਮੋਰਗੇਜ ਐਡਵਾਈਜ਼ਰ ਦੇ ਤੌਰ ਤੇ ਕੰਮ ਕਰਦੇ ਨੇ ਗੁਰਵਿੰਦਰ ਮਾਂਗੜ। ਸੋ ਉਹਨਾਂ ਨਾਲ ਤੁਸੀਂ ਗੱਲਬਾਤ ਕਰਨੀ ਹੈ 647-964-0060 ਤੇ। ਅਵਤਾਰ ਜੀ, ਜਿਸ ਤਰ੍ਹਾਂ ਸਾਕਾ ਨੀਲਾ ਤਾਰਾ ਦੇ ਵਿੱਚ ਜ਼ਖਮੀ ਜਿਹੜੇ ਹੋਏ ਸੀ ਪਾਵਨ ਸਰੂਪ, ਉਹਨਾਂ ਦੇ ਦਰਸ਼ਨ ਕਰਵਾਏ ਜਾਣਗੇ ਜੀ ਹੁਣ ਸੰਗਤਾਂ ਨੂੰ। ਇਹ ਅਵਤਾਰ ਜੀ ਦੇਖੋ, ਉਸ ਟਾਈਮ ਨਾ ਬਹੁਤ ਕੁਛ ਅਗਨ ਭੇਟ ਹੋਇਆ ਜੀ, ਬਹੁਤ ਕੁਛ ਜਿਹੜਾ ਪਤਾ ਹੀ ਨਹੀਂ, ਜਿਹੜਾ ਇੰਨਾ ਕੁਛ ਨੁਕਸਾਨ ਉਸ ਟਾਈਮ ਦੇ ਵਿੱਚ ਹੋਇਆ ਸੀ। ਸੋ ਉਹ ਤਾਂ ਪੂਰਤੀ ਨਹੀਂ ਹੋਣੀ, ਪਰ ਜੋ ਹੁਣ ਰਹਿ ਗਏ ਨੇ ਜੀ ਉਹਨਾਂ ਦੇ ਦਰਸ਼ਨ ਕਰਵਾਏ ਜਾਣੇ ਨੇ, ਕੀ ਅਪਡੇਟ ਹੈ ਜੀ?
ਜੀ ਬਿਲਕੁਲ ਵਰਿੰਦਰ ਜੀ, ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਹਰਿਮੰਦਰ ਸਾਹਿਬ ਵਿੱਚ ਜ਼ਖਮੀ ਹੋਏ ਪਾਵਨ ਸਰੂਪ ਨੂੰ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਸੰਗਤ ਦੇ ਦਰਸ਼ਨਾਂ ਲਈ ਰੱਖਣ ਦਾ ਫੈਸਲਾ ਕੀਤਾ ਗਿਆ ਤੇ ਇਹ ਫੈਸਲਾ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ ਗਿਆ ਤੇ ਜ਼ਖਮੀ ਪਾਵਨ ਸਰੂਪ ਨੂੰ ਜਿਹੜਾ ਸਿੱਖ ਸੰਗਤ ਦੇ ਦਰਸ਼ਨ ਲਈ ਅਕਾਲ ਤਖ਼ਤ ਸਾਹਿਬ ਦੇ ਨੇੜੇ ਜਿਹੜਾ ਗੁਰਦੁਆਰਾ ਸਾਹਿਬ ਆ ਜੀ, ਬਾਬਾ ਗੁਰਬਖਸ਼ ਸਿੰਘ ਦੇ ਅਸਥਾਨ ਉੱਤੇ ਸੰਗਤ ਦਰਸ਼ਨ ਲਈ ਰੱਖਿਆ ਜਾਵੇਗਾ ਤੇ ਇਸ ਤੋਂ ਇਲਾਵਾ ਫੌਜੀ ਗੋਲੀਆਂ ਲੱਗਣ ਨਾਲ ਛਲਨੀ ਹੋਏ ਸੋਨੇ ਦੇ ਪੱਤਰੇ ਵੀ ਸੰਗਤ ਦਰਸ਼ਨ ਲਈ ਜਿਹੜਾ ਰੱਖੇ ਜਾਣਗੇ। ਜੀ ਵਰਿੰਦਰ ਜੀ
ਬਿਲਕੁਲ, ਨਾਲ ਦੀ ਨਾਲ ਅਵਤਾਰ ਜੀ, ਜਿਸ ਤਰ੍ਹਾਂ ਆਪਾਂ ਗੱਲਬਾਤ ਕਰਦੇ ਹਾਂ ਜੀ ਕਿਸਾਨੀ ਅੰਦੋਲਨ ਦੇ, ਉਹਦੇ ਨਾਲ ਵੀ ਬਹੁਤ ਕੁਛ ਜੁੜਿਆ ਹੋਇਆ ਤੇ ਆਪਾਂ ਉਹਦੇ ਨਾਲ ਇੱਕ ਗੱਲ ਹੋਰ ਵੀ ਇੱਥੇ ਜੁੜ ਜਾਂਦੀ ਹੈ ਜੀ, ਜੇ ਆਪਾਂ ਦੀਪ ਸਿੱਧੂ ਦੀ ਗੱਲ ਕਰਦੇ ਹਾਂ ਜੀ, ਉਹ ਵੀ ਇਹਦੇ ਨਾਲ ਜੁੜਦੀ ਹੈ, ਉਹ ਵੀ ਆਪਾਂ ਅੱਗੇ ਚੱਲ ਕੇ ਖਬਰ ਸਾਂਝੀ ਕਰਦੇ ਹਾਂ ਸਰੋਤਿਆਂ ਦੇ ਨਾਲ। ਪਰ ਜਿਹੜੀਆਂ ਹੁਣ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਇੱਕ ਵਾਰੀ ਫੇਰ ਤੋਂ 5 ਜੂਨ ਨੂੰ ਸਾੜੀਆਂ ਜਾਣੀਆਂ ਨੇ, ਮੈਨੂੰ ਲੱਗਦਾ ਜੀ, ਮੇਰੇ ਲੱਗਦਾ ਉਸ ਦਿਨ ਸ਼ਾਇਦ ਆਰਡੀਨੈਂਸ ਜਾਰੀ ਹੋਇਆ ਸੀ, ਜੇ ਮੈਨੂੰ ਭੁੱਲਦਾ ਨਹੀਂ, ਮੈਂ ਜ਼ਰੂਰ ਅਪਡੇਟ ਕਰਿਓ ਜੀ।
ਜੀ ਬਿਲਕੁਲ ਵਰਿੰਦਰ ਜੀ, ਦਿੱਲੀ ਦੇ ਟੀਕਰੀ ਬਾਰਡਰ ਉੱਤੇ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਇੱਕ ਬੁਲਾਰੇ ਨੇ ਜੀ ਉਗਰਾਹਾਂ, ਉਹਨਾਂ ਨੇ ਕਿਹਾ ਵੀ 5 ਜੂਨ ਨੂੰ ਖੇਤੀ ਕਾਨੂੰਨਾਂ ਦੇ ਆਰਡੀਨੈਂਸ ਦੇ ਰੂਪ ਦੇ ਵਿੱਚ ਜਿਹੜਾ ਆਇਆ ਨੂੰ 1 ਸਾਲ ਹੋ ਜਾਣਾ ਤੇ ਇਹਦੇ ਰੋਸ ਵਜੋਂ ਜਿਹੜੀ ਭਾਜਪਾ ਆਗੂਆਂ ਦੇ ਘਰਾਂ, ਡਿਪਟੀ ਕਮਿਸ਼ਨਰਾਂ ਤੇ SDM ਦਫ਼ਤਰਾਂ ਅੱਗੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਜਿਹੜੀਆਂ ਸਾੜੀਆਂ ਜਾਣਗੀਆਂ। ਉਹਨਾਂ ਕਿਹਾ ਕਿ ਕਾਨੂੰਨ ਖਿਲਾਫ਼ ਕੜਾਕੇ ਦੀ ਠੰਡ, ਅੱਤ ਦੀ ਗਰਮੀ, ਮੀਂਹ, ਹਨੇਰੀ, ਤੂਫਾਨ ਅਤੇ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਜਿਹੜਾ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਤੇ ਇਸ ਨੂੰ ਰੱਦ ਕਰਵਾਉਣ ਤੱਕ ਅੰਦੋਲਨ ਜਾਰੀ ਰਹੇਗਾ। ਬਿਲਕੁਲ ਵਰਿੰਦਰ ਜੀ, ਜਿਵੇਂ ਅਸੀਂ ਪਹਿਲਾਂ ਵੀ ਇੱਕ ਦਿਨ ਖ਼ਬਰ ਜਿਹੜੀ ਸਾਂਝੀ ਕੀਤੀ ਸੀ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਘੱਟ ਹੀ ਗੱਲਾਂ ਬਾਤਾਂ ਸੁਣਨ ਨੂੰ ਮਿਲੀਆਂ, ਖਾਸ ਕਰਕੇ ਜੇ ਅਸੀਂ ਇਹਨਾਂ ਕਾਨੂੰਨਾਂ ਦੀ ਗੱਲ ਕਰੀਏ ਤਾਂ ਖਾਸ ਕਰਕੇ ਇਸ ਅੰਦੋਲਨ ਦੀ ਗੱਲ ਕਰੀਏ ਇਹਨਾਂ ਕਾਨੂੰਨਾਂ ਬਾਬਤ, ਪਰ ਜਿਹੜਾ ਮੈਨੂੰ ਲੱਗਦਾ ਜੀ ਬਿਲਕੁਲ ਇਹ ਜਿਹੜਾ ਅੰਦੋਲਨ ਜਾਰੀ ਆ ਤੇ ਸਰਕਾਰ ਨੂੰ ਝੁਕਣਾ ਹੀ ਪੈਣਾ। ਇਹ ਹੁਣ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਂ ਭਾਵੇਂ ਲੱਗ ਜੇ, ਪਰ ਇਸ ਤੋਂ ਬਿਨਾਂ ਮੈਨੂੰ ਲੱਗਦਾ ਨਹੀਂ ਜੀ ਸਰਕਾਰ ਦੇ ਕੋਲ ਕੋਈ ਵੀ ਹੋਰ ਜਿਹੜਾ ਰਸਤਾ ਜਾਂ ਕੋਈ ਹੋਰ ਚਾਰਾ।
ਅਵਤਾਰ ਜੀ, ਇਹਦੇ ਨਾਲ ਹੀ ਜਿਹੜੀ ਜੁੜਦੀ ਰਲਦੀ ਮਿਲਦੀ ਖ਼ਬਰ ਆਪਾਂ ਪਹਿਲਾਂ ਸਾਂਝੀ ਕਰ ਲਈ, ਉਸ ਤੋਂ ਬਾਅਦ ਆਪਾਂ ਮਮਤਾ ਬੈਨਰਜੀ ਬਾਰੇ ਵੀ ਗੱਲਬਾਤ ਕਰਦੇ ਹਾਂ, ਵੈਸਟ ਬੰਗਾਲ ਤੋਂ ਜਿਹੜੇ ਮੁੱਖ ਮੰਤਰੀ ਨੇ ਜੀ। ਹੁਣ ਜੇ ਆਪਾਂ ਗੱਲ ਕਰੀਏ ਨਾ ਜੀ ਦੀਪ ਸਿੱਧੂ ਦੀ, ਦੇਖੋ ਅੰਦੋਲਨ ਉਸ ਟਾਈਮ ਬਹੁਤ ਚਰਮ ਸੀਮਾ ਤੇ ਸੀਗਾ ਜੀ, ਮੈਨੂੰ ਲੱਗਦਾ ਜੀ ਹੁਣ ਜਿਹੜਾ ਕੁਛ ਕਰ ਰਿਹਾ ਉਹ ਜੋ ਮਰਜ਼ੀ ਕਰੀ ਜਾਵੇ, ਪਰ ਮੇਰਾ ਮੰਨਣਾ ਇਹ ਹੈ ਜੀ ਵੀ ਜਿਹੜਾ ਕੁਛ ਉਹਨੇ ਨੁਕਸਾਨ ਉਦਣ ਕੀਤਾ ਨਾ ਜੀ ਉੱਥੇ ਜਾ ਕੇ, ਉਸ ਦਾ ਜਿਹੜਾ ਨੁਕਸਾਨ ਹੋਇਆ ਅੰਦੋਲਨ ਨੂੰ, ਜੋ ਉਹਨੇ ਕੀਤਾ ਉਹਨੂੰ ਪਤਾ ਜੀ, ਜਾਂ ਜੋ ਹੋਇਆ ਸਾਰਿਆਂ ਨੂੰ ਪਤਾ ਹੁਣ, ਪਰ ਉਹਦੇ ਨਾਲ ਨੁਕਸਾਨ ਬਹੁਤ ਵੱਡਾ ਹੋਇਆ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਨਾਲ ਦੀ ਨਾਲ, ਕੀ ਅਪਡੇਟ ਹੈ ਜੀ, ਕੀ ਹੁਣ ਉਹ ਕਹਿੰਦਾ ਵੀ? ਮੇਰੇ ਖਿਆਲ ਨਾਲ ਤਾਂ ਜੀ ਦੇਖੋ ਉਦੋਂ ਹੀ ਜੇ ਉਹ ਨਾਲ ਜਿਕਣ ਬਜ਼ੁਰਗਾਂ ਦੀ ਗੱਲ ਹੁਣ ਕਰ ਰਿਹਾ ਉਦੋਂ ਹੀ ਨਾਲ ਜੁੜਦਾ, ਕਈ ਵਾਰੀ ਮਤਭੇਦ ਹੋ ਜਾਂਦੇ ਨੇ ਜੀ ਬਜ਼ੁਰਗਾਂ ਦੀ ਤੇ ਗੱਲ ਕਰ ਲਈਏ ਜਾਂ ਨੌਜਵਾਨਾਂ ਦੀ, ਪਰ ਇੱਕ ਅਲਹਿਦਾ ਹੀ ਰੋਮ ਬਣਾ ਕੇ ਉਸ ਤੋਂ ਇਹੀ ਲੱਗਦਾ ਸੀ ਵੀ ਆਪ ਮੁਹਾਰੇ ਹੀ ਤੁਰ ਪਿਆ ਉਹ। ਬਹੁਤ ਲੋਕ ਉਹਦੀ ਸਪੋਰਟ ਵੀ ਕਰਦੇ ਨੇ, ਮੈਂ ਇਸ ਗੱਲ ਦੇ ਵਿੱਚ ਨਹੀਂ ਪੈਣਾ ਵੀ ਕੌਣ ਸਪੋਰਟ ਕਰ ਰਿਹਾ ਜਾਂ ਕੀ ਆ ਉਹਦਾ ਨਹੀਂ ਕੀ, ਪਰ ਉਹਨੇ ਜੋ ਨੁਕਸਾਨ ਅੰਦੋਲਨ ਦਾ ਕੀਤਾ ਜੀ ਉਹ ਨਹੀਂ ਭਰਨਾ ਪਰ ਹੋਣਾ ਜੀ।
ਬਿਲਕੁਲ ਵਰਿੰਦਰ ਜੀ, ਦੇਖੋ ਇਹ ਜਿਹੜਾ ਦੀਪ ਸਿੱਧੂ ਬਹੁਤ ਸੋਚ ਸਮਝ ਕੇ, ਜੇ ਕੋਈ ਗੱਲ ਸੋਚ ਸਮਝ ਕੇ ਇਨ ਦਾ ਸੈਂਸ ਵੀ ਇਹ ਇੱਕ ਆਪਣੇ ਦਿਮਾਗ ਦੇ ਵਿੱਚ ਇੱਕ ਟੀਚਾ ਲੈ ਕੇ ਚੱਲਦਾ ਵੀ ਇਸ ਗੱਲ ਦਾ ਆਹ ਜਿਹੜਾ ਮਤਲਬ ਨਿਕਲਣਾ ਤੇ ਇਹਦਾ ਆਹ ਪ੍ਰਭਾਵ ਪੈਣਾ। ਦੇਖੋ ਜਿਵੇਂ ਤੁਸੀਂ ਗੱਲ ਕੀਤੀ ਆ, ਬਹੁਤ ਜਿਹੜੇ ਲੋਕ ਹੋਣਗੇ ਜਿਹੜੇ ਦੀਪ ਸਿੱਧੂ ਦੇ ਪੱਖ ਦੀ ਗੱਲ ਵੀ ਕਰਦੇ ਹੋਣਗੇ ਜਾਂ ਜੋ ਇਹਨੇ ਕੀਤਾ ਇਹਨੂੰ ਚੰਗਾ ਵੀ ਸਮਝਦੇ ਹੋਣਗੇ, ਪਰ ਮੈਨੂੰ ਲੱਗਦਾ ਇਹ ਸਾਰਾ ਕੁਛ ਜੋ ਇਹਨੇ ਕੀਤਾ ਸਿਆਸਤ ਤੋਂ ਪ੍ਰੇਰਿਤ ਹੋ ਕੇ ਕੀਤਾ, ਤੇ ਹੋ ਸਕਦਾ ਕਿਸੇ ਦੇ ਇਸ਼ਾਰੇ ਤੇ ਵੀ ਜਿਹੜਾ ਕੀਤਾ ਹੋ ਸਕਦਾ। ਤੇ ਦੂਜੇ ਪਾਸੇ ਕੁਛ ਦਿਨ ਪਹਿਲਾਂ ਇਹਨੇ ਜਿਹੜੇ ਇੱਕ ਵੀਡੀਓ ਦੇ ਵਿੱਚ ਜੋ ਗੱਲਾਂ ਬਾਤਾਂ ਕੀਤੀਆਂ ਇਹਦੀਆਂ ਗੱਲਾਂ ਸੁਣ ਕੇ ਲੱਗਦਾ ਸੀ ਜਿਵੇਂ ਇਹ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦੇ ਵਿੱਚ ਵਖਰੇਵਾਂ ਪਾਉਣ ਦੀ ਜਿਹੜੀ ਇਹ ਇੱਕ ਕੋਝੀ ਜਿਹੜੀ ਚਾਲ ਖੇਡ ਰਿਹਾ, ਕੋਸ਼ਿਸ਼ ਕਰ ਰਿਹਾ, ਤੇ ਫਿਰ ਇਹਨੇ ਇੱਕ ਹੋਰ ਵੀਡੀਓ ਜਾਰੀ ਕੀਤੀ ਉਹਦੇ ਵਿੱਚ ਫਿਰ ਇਹ ਮਾਫ਼ੀ ਮੰਗਦਾ ਦਿਖਾਤਾ, ਤੇ ਹੁਣ ਇਹ ਜਿਹੜਾ ਗੜਸ਼ੰਕਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇਹਨੇ ਦੀਪ ਸਿੱਧੂ ਨੇ ਜਿਹੜਾ ਗੱਲਬਾਤ ਕਰਦਿਆਂ ਕਿਹਾ ਵੀ ਜੇ ਹੁਣ ਨੌਜਵਾਨ ਅਤੇ ਬਜ਼ੁਰਗ ਰਲ ਕੇ ਚੱਲਦੇ ਹਨ ਤਾਂ ਜਿਹੜਾ ਸਰਕਾਰ ਨੂੰ ਝੁਕਾ ਸਕਦੇ ਨੇ। ਦੇਖੋ ਹੁਣ ਗੱਲ ਇਹੀ ਆ ਜੀ ਵੀ ਇਹ ਅਸਲ ਦੇ ਵਿੱਚ ਇਹ ਜਿਹੜੇ ਬਿਆਨਬਾਜ਼ੀ ਕਰ ਰਿਹਾ ਇਹ ਬਹੁਤ ਜ਼ਿਆਦਾ ਜੇ ਤੁਸੀਂ ਸੁਣੋ ਤਾਂ ਬਹੁਤ ਪੋਲੀਟੀਕਲ ਲੱਗਦੀ ਆ। ਜੇ ਅਸੀਂ ਨਿਰੋਲ ਕਿਸਾਨੀ ਅੰਦੋਲਨ ਦੀ ਗੱਲ ਕਰੀਏ, ਇਹ ਕਈ ਚੀਜ਼ਾਂ ਨੂੰ ਮਿਲਾ ਕੇ ਗੱਲ ਕਰਦਾ, ਕਈ ਚੀਜ਼ਾਂ ਦੀ ਕਹਿ ਲਓ ਵੀ ਖਿਚੜੀ ਪਕਾ ਕੇ ਗੱਲ ਕਰਦਾ, ਸਿੱਧੀ ਕਿਸਾਨੀ ਅੰਦੋਲਨ ਦੀ ਗੱਲ ਨਹੀਂ ਕਰਦਾ। ਠੀਕ ਆ, ਪੰਜਾਬ ਦਾ ਇੱਕ ਇਤਿਹਾਸ ਆ ਤੇ ਪੰਜਾਬ ਦੀਆਂ ਅਲੱਗ ਜ਼ਰੂਰਤਾਂ ਨੇ, ਪੰਜਾਬ ਦੇ ਅਲੱਗ ਮਸਲੇ ਨੇ ਜੇ ਅਸੀਂ ਹਰਿਆਣਾ ਦੀ ਗੱਲ ਕਰੀਏ ਹਰਿਆਣਾ ਨਾਲੋਂ, ਪਰ ਜਿਹੜਾ ਇਹ ਤਿੰਨੇ ਖੇਤੀ ਕਾਨੂੰਨਾਂ ਦਾ ਮਸਲਾ ਇਹ ਸਾਰਿਆਂ ਦਾ ਸਾਂਝਾ। ਤੇ ਜੇ ਅਸੀਂ ਕਿਸਾਨੀ ਦੀ ਗੱਲ ਕਰੀਏ, ਕਿਸਾਨੀ ਦੇ ਵਿੱਚ ਸਾਰਿਆਂ ਦੀਆਂ ਜ਼ਰੂਰਤਾਂ ਸਾਰਿਆਂ ਦੀਆਂ ਮੁਸੀਬਤਾਂ ਵੀ ਸਾਂਝੀਆਂ ਹੁੰਦੀਆਂ ਨੇ, ਸੋ ਇਹ ਮਸਲਾ ਸਾਂਝਾ ਤੇ ਇਹਨੂੰ ਕਿਸਾਨੀ ਅੰਦੋਲਨ ਦੇ ਤੌਰ ਤੇ ਹੀ ਜਿਹੜਾ ਗੱਲ ਹੋਣੀ ਚਾਹੀਦੀ ਆ, ਬਾਕੀ ਮਸਲੇ ਉਹ ਇੱਕ ਅਲੱਗ ਤਰੀਕੇ ਦੇ ਨਾਲ ਹੱਲ ਹੋ ਸਕਦੇ ਨੇ, ਉਹਦਾ ਮੰਚ ਅਲੱਗ ਹੋ ਸਕਦਾ ਗੱਲ ਕਰਨ ਦਾ, ਪਰ ਜਿਹੜਾ ਦੀਪ ਸਿੱਧੂ ਨੇ ਸਾਰਾ ਕੁਛ ਮਿਲਾ ਕੇ ਇੱਕ ਗੱਲ ਕਰਕੇ ਜਿਹੜਾ ਇੱਕ ਅਲੱਗ ਚੀਜ਼ ਪੇਸ਼ ਕਰਨ ਦੀ ਹੁਣ ਵੀ ਉਹ ਵਾਰ ਵਾਰ ਆਪਣੇ ਬਿਆਨਾਂ ਦੇ ਵਿੱਚ ਕੋਸ਼ਿਸ਼ ਕਰਦਾ। ਤੇ ਦੀਪ ਸਿੱਧੂ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ਉੱਤੇ ਵਾਪਰੀ ਘਟਨਾ ਲਈ ਕੇਂਦਰ ਸਰਕਾਰ ਨੂੰ ਜਿਹੜਾ ਜ਼ਿੰਮੇਵਾਰ ਠਹਿਰਾਇਆ, ਤੇ ਉਹਨੇ ਕਿਹਾ ਵੀ ਕੇਂਦਰ ਸਰਕਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ। ਉਹਨਾਂ ਕਿਹਾ ਵੀ 26 ਨਵੰਬਰ ਨੂੰ ਨੌਜਵਾਨਾਂ ਨੇ ਹੀ ਸਮੂਹ ਕਿਸਾਨਾਂ ਨੂੰ ਜਿਹੜਾ ਦਿੱਲੀ ਬਾਰਡਰ ਤੱਕ ਪਹੁੰਚਾਇਆ। ਉਹਨਾਂ ਕਿਹਾ ਵੀ ਬਜ਼ੁਰਗਾਂ ਵਿੱਚ 80 ਅਤੇ 90 ਦੇ ਦਹਾਕੇ ਵਾਲਾ ਜਿਹੜਾ ਡਰ ਹਲੇ ਵੀ ਬਣਿਆ ਹੋਇਆ, ਪਰ ਨੌਜਵਾਨਾਂ ਦੇ ਮਨਾਂ ਦੇ ਵਿੱਚ ਕੋਈ ਡਰ ਨਹੀਂ, ਇਸ ਲਈ ਇਹਨਾਂ ਨੇ ਕਿਸਾਨੀ ਸੰਘਰਸ਼ ਦੀ ਰੂਪ ਰੇਖਾ ਬਦਲ ਦਿੱਤੀ ਹੈ। ਤੇ ਉਹਨਾਂ ਕਿਹਾ ਵੀ ਕੇਂਦਰ ਸਰਕਾਰ ਜਿਹੜੀ ਜ਼ਾਲਮ ਅਤੇ ਨਿਰਦਈ ਬਣੀ ਹੋਈ ਹੈ, ਇਹ ਗੱਲ ਜਿਹੜੀ ਦੀਪ ਸਿੱਧੂ ਨੇ ਕਹੀ। ਤੇ ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਵਾਕਈ ਦੀਪ ਸਿੱਧੂ ਜਿਹੜਾ ਕਿਸ ਪੱਖ ਦੀ ਗੱਲ ਕਰਨੀ ਚਾਹੁੰਦਾ ਜਾਂ ਉਹਦੇ ਕੀ ਜਿਹੜਾ ਮਨੋਦਸ਼ਾ ਕੀ ਆ ਜਦੋਂ ਵੀ ਉਹ ਕੋਈ ਵੀ ਬਿਆਨਬਾਜ਼ੀ ਕਰਦਾ।
ਮੈਨੂੰ ਤਾਂ ਜੀ ਸ਼ੁਰੂ ਤੋਂ ਹੀ ਇਹ ਗੱਲ ਲੱਗਦੀ ਸੀ, ਪਤਾ ਨੀ ਹੁਣ ਬਾਕੀ ਇਹ ਆ ਵੀ ਆਪਾਂ ਦੂਰ ਬੈਠੇ ਆ, ਪਰ ਜੋ ਨਿਊਜ਼ ਜੋ ਆਪਾਂ ਸਾਰੀ ਸਟੱਡੀ ਕੀਤੀ ਆ ਤੇ ਉਹਦੇ ਵਿੱਚ ਇਹ ਲੱਗਦਾ ਸੀ ਵੀ ਜੋ ਉਹਨੇ ਉਦਣ ਕੀਤਾ ਉਹ ਤੋਂ ਵਧੀਆ ਕੁਛ ਹੋ ਸਕਦਾ ਸੀਗਾ, ਉਹ ਨਹੀਂ ਕਰਨਾ ਚਾਹੀਦਾ ਸੀ, ਕੁਛ ਹੋਰ ਐਕਸ਼ਨ ਵਧੀਆ ਕਰ ਸਕਦੇ ਸੀ ਜਿਹਦੇ ਨਾਲ ਕਿਸਾਨ ਅੰਦੋਲਨ ਨੂੰ ਵਧੀਆ ਹੁੰਗਾਰਾ ਮਿਲਦਾ।
ਜੀ ਬਿਲਕੁਲ ਵਰਿੰਦਰ ਜੀ, ਆਪਣੇ ਨਾਲ ਲਾਈਨ ਉੱਤੇ ਕਾਲਰ ਨੇ ਸਰਨ ਜੀ, ਲਾਈਨ ਉੱਤੇ ਹੋ ਜਾਂਦੇ। ਸਰਨ ਜੀ ਤੁਹਾਡਾ ਰੇਡੀਓ ਸੁਨਾਵਾ ਦੇ ਵਿੱਚ ਸਵਾਗਤ, ਕੀ ਕਹਿਣਾ ਚਾਹੁੰਦੇ? ਸਤਿ ਸ੍ਰੀ ਅਕਾਲ ਜੀ।
ਪਤਾ ਹੀ ਆ ਜੀ ਸਾਰਿਆਂ ਨੂੰ 84 ਦੀ ਗੱਲਬਾਤ ਵੀ ਚੱਲ ਰਹੀ ਆ, ਤੇ ਅੱਜ ਦੂਜਾ ਦਿਨ ਚੱਲ ਰਿਹਾ ਜੀ ਇਸ ਮਾੜੇ ਕੰਮ ਦਾ ਜਿਹੜਾ ਉਸ ਟਾਈਮ ਬਲੂ ਸਟਾਰ ਹੋਇਆ, ਤੇ
ਸੁਣਿਆ ਜਿੰਨਾ ਕੁ ਪੜ੍ਹਿਆ ਜੀ, ਮਤਲਬ ਇਹੀ ਸੁਣਨ ਚ ਆਈਆਂ ਬਜ਼ੁਰਗਾਂ ਕੋਲੋਂ ਕਿ ਬਹੁਤ ਮਾੜਾ ਕੰਮ ਹੋਇਆ ਸੀ, ਤੇ ਹੁਣ ਬੁੱਕਸ ਵੀ ਪੜ੍ਹ ਰਿਹਾ, ਮੈਂ ਖੁਦ ਵੀ ਪੜ੍ਹ ਰਿਹਾ, ਉਸ ਟਾਈਮ ਲਾਸਟ 6 ਦਿਨ ਪਿੰਡ ਆ ਰਹੇ ਹਾਂ, ਕਿ ਕੀ ਮਨੋ ਦਸ਼ਾ ਰਹੀ ਹੋਊਗੀ ਉਸ ਟਾਈਮ, ਤੇ ਕਿਵੇਂ ਸਰਕਾਰਾਂ ਨੇ ਏਡਾ ਵੱਡਾ ਫੈਸਲਾ ਲੈ ਲਿਆ ਕਿ ਇੱਕ ਦੇਸ਼ ਦੀ ਆਰਮੀ ਆਪਦੇ ਲੋਕਾਂ ਦੇ ਉੱਤੇ ਚੜ੍ਹਾਈ ਕਰ ਗਈ, ਕਿ ਇਹ ਕਦੀ ਕਿਤੇ ਸੁਣੀ ਨਹੀਂ। ਉਹੀ ਚੀਜ਼ ਹੁਣ ਦੇਖਣ ਨੂੰ ਮਿਲ ਰਹੀ ਆ, ਸਰਕਾਰਾਂ ਬਦਲ ਗਈਆਂ, ਪਹਿਲਾਂ ਗੋਲੀ ਦੇ ਨਾਲ ਸੀਗਾ, ਹੁਣ ਆਰਡੀਨੈਂਸ ਲੈ ਆਉਂਦਾ, ਮਤਲਬ ਕੁਛ ਵੱਖਰੀ ਤਾਂ ਚੀਜ਼ ਹੈ ਨੀ ਜੀ। ਇਹਨਾਂ ਨੇ ਮਤਲਬ ਪੇਪਰ ਰਾਹੀਂ ਸਾਂਭ ਲਿਆ ਤੇ ਉਹਨਾਂ ਨੇ ਗੋਲੀਆਂ ਦਾ ਤਰੀਕਾ ਅਜਮਾ ਲਿਆ ਜੀ, ਮਤਲਬ ਸਾਡੇ ਲਈ ਤਾਂ ਕੋਈ ਚੀਜ਼ ਬਦਲੀ ਨੀ ਜੀ ਜੇ ਦੇਖਿਆ ਜਾਵੇ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਜੀ ਹੁਣ ਦੀਪ ਸਿੱਧੂ ਹੋਰਾਂ ਦੀ, ਤੇ ਜਾਂ ਫਿਰ ਜਿਹੜੇ ਕਿਸਾਨੀ ਅੰਦੋਲਨ ਤੇ ਦਿੱਲੀ ਹੋਈ, ਜਿਹੜੇ ਬਜ਼ੁਰਗ ਜਾਂ ਜਿਹੜੇ ਵੀ ਉੱਥੇ ਬੈਠੇ, 6 ਮਹੀਨੇ ਸਾਲ ਹੋ ਚੱਲਿਆ ਜੀ, ਹੁਣ ਉਹ ਕਿਸੇ ਕਾਰਨ ਲਈ ਬੈਠੇ ਆ, ਕਿਸੇ ਟੀਚੇ ਲਈ ਬੈਠੇ ਆ, ਤੇ ਉਹਨਾਂ ਦਾ ਦੇਣਾ ਤਾਂ ਨਹੀਂ ਦਿੱਤਾ ਜਾ ਸਕਦਾ, ਚਾਹੇ ਅਸੀਂ ਇੱਥੇ ਬਹਿ ਕੇ ਕਿੰਨੀਆਂ ਵੀ ਗੱਲਾਂ ਕਰੀਏ ਕਿ ਉਹ ਚੰਗਾ ਕਰ ਰਹੇ ਆ ਮਾੜਾ ਕਰ ਰਹੇ ਆ, ਹਾਂਜੀ, ਪਰ ਉਹ ਇੱਥੇ ਬੈਠੇ ਆ, ਸਾਡੇ ਕੋਲੋਂ 1 ਦਿਨ ਵੀ ਨੀ ਨਿਕਲਦਾ ਜੀ ਕਿਸੇ ਕੰਮ ਦੇ, ਉਹ ਉੱਥੇ ਸਾਲ ਤੋਂ ਬੈਠੇ ਆ। ਤੇ ਦੀਪ ਸਿੱਧੂ ਨੇ ਜਿਹੜਾ ਕੰਮ ਕੀਤਾ ਜੀ, ਗੱਲ ਜਿੱਦਾਂ ਅੰਕਲ ਜੀ ਤੁਸੀਂ ਪਹਿਲਾਂ ਵੀ ਕਹੀ ਸੀ ਕਿ ਇਹ ਕੁਛ ਹੋਰ ਕਰਦਾ ਜਿਹੜਾ ਕਿ ਇਹਨੂੰ ਸਿੱਧਾ ਰਾਹ ਪਾਉਂਦਾ, ਰੈਦਰ ਦੈਨ ਕਿ ਝੰਡਾ ਕੱਢਣ ਦਾ ਮਕਸਦ, ਇਹ ਥੋੜ੍ਹੀ ਝੰਡਾ ਕਰ ਦੋਗੇ ਤੇ ਅਸੀਂ ਵਾਪਸ ਲੈ ਲਾਂਗੇ, ਇਹ ਕਿਹੜਾ ਕੋਈ ਜੇਲ ਰੱਖੀ ਸੀਗੀ ਸਰਕਾਰ ਨੇ। ਤੇ ਉਹ ਨਾਲੇ ਜਿਹੜੀ ਜਗ੍ਹਾ ਤੇ ਇਹ ਪਹੁੰਚ ਗਿਆ ਸੀ ਉਦੋਂ ਵੀ ਗੱਲਾਂ ਹੋਈਆਂ ਕਿ ਇਹ ਪਹੁੰਚਿਆ ਕਿੱਦਾਂ ਉੱਥੇ, ਜਿੱਥੇ ਚਿੜੀ ਨੀ ਫਰਕ ਰਹੀ ਉੱਥੇ ਇਹ ਪਹੁੰਚ ਗਿਆ। ਮੈਂ ਫੋਲੋ ਨੀ ਕਰਦਾ ਜੀ ਇਸ ਬੰਦੇ ਨੂੰ, ਨਾ ਮੈਂ ਦੂਜਿਆਂ ਨੂੰ, ਬਟ ਕੁਛ ਚੀਜ਼ਾਂ ਮੇਕ ਸੈਂਸ ਨੀ ਕਰਦੀਆਂ ਐਜ ਐਨ ਇੰਡੀਵਿਜੁਅਲ।
ਸਰਨ ਜੀ ਗੱਲ ਇਸ ਤਰ੍ਹਾਂ ਹੈ ਵੀ ਜਿਹੜੀ ਤੁਸੀਂ ਗੱਲਬਾਤ ਕੀਤੀ ਹੈ ਨਾ ਜੀ, ਇਹਦੀ ਜਿਹੜੇ ਦੇਖੋ ਜਦੋਂ ਵੀ ਇਹ ਗੱਲਬਾਤ ਕਰਦਾ ਇਹ ਨਿਸ਼ਾਨ ਸਾਹਿਬ ਨੂੰ ਮੂਹਰੇ ਲਿਆ ਕੇ ਨਾ ਜੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ ਵੀ ਸਤਿਕਾਰ ਨੀ ਕੀਤਾ ਜੀ ਉੱਥੇ, ਉਹ ਕੀ ਹੋ ਗਿਆ ਜੀ ਜੇ ਨਿਸ਼ਾਨ ਸਾਹਿਬ ਖੜਾਤਾ। ਗੱਲ ਇਹ ਨੀ ਸੀ, ਨਿਸ਼ਾਨ ਸਾਹਿਬ ਦੀ ਸਾਰੇ ਸਤਿਕਾਰ ਕਰਦੇ ਨੇ ਜੀ, ਆਪਾਂ ਸਾਰੇ ਹੀ ਆ, ਸਾਰੇ ਹੀ ਸਤਿਕਾਰ ਕਰਦੇ ਹਾਂ, ਪਰ ਉਹ ਜਿਹੜਾ ਉਸ ਟਾਈਮ ਨਹੀਂ ਹੋਣਾ ਚਾਹੀਦਾ ਸੀਗਾ। ਠੀਕ ਆ, ਜੋ ਵੀ ਸਾਰੀ ਗੱਲਬਾਤ ਹੋਈ ਆ, ਬਾਕੀ ਗੱਲ ਜਿਹੜੀ ਬਾਤ ਜੀ, ਬਾਕੀ ਸਰਨ ਜੀ ਜਿਹੜੀ ਗੱਲ ਤੁਸੀਂ,
ਹਾਂਜੀ ਜੀ, ਮੈਂ ਕਿਹਾ ਜੀ ਇਹ ਸਤਿਕਾਰ ਕਿਹੜਾ ਜੀ, ਜਿਹੜਾ ਤੁਹਾਨੂੰ ਪਤਾ ਕਿ ਉਹਨਾਂ ਨੇ 5 ਮਿੰਟ ਬਾਅਦ ਲਾ ਕੇ ਥੱਲੇ ਰੱਖ ਦੇਣਾ
ਜੀ।
ਹਾਂਜੀ, ਸਤਿਕਾਰ ਤਾਂ ਉਹ ਆ ਨਾ ਕਿ ਜਿੱਥੇ ਤੁਹਾਡੀ ਜਗ੍ਹਾ ਬਣੀ ਆ ਤੁਸੀਂ ਉੱਥੇ ਜਾ ਕੇ ਚੰਦੂਆ ਸਾਹਿਬ ਚੜਾਓ ਤੇ ਜਾਂ ਨਿਸ਼ਾਨ ਸਾਹਿਬ ਚੜਾਓ ਜਿੱਥੇ ਤੁਹਾਡੀ ਸ਼ਰਧਾ ਹੈਗੀ ਆ। ਇਹ ਤਾਂ ਇੱਕ ਜਗ੍ਹਾ ਬਣੀ ਲਾਲ ਕਿਲ੍ਹਾ ਜੀ, ਉਹਦਾ ਤਾਂ ਕੋਈ ਲੈਣਾ ਦੇਣਾ ਵੀ ਨਹੀਂ ਹੈਗਾ, ਉੱਥੋਂ ਤਾਂ ਚੀਜ਼ਾਂ ਸੰਬੋਧਨ ਕੀਤੀਆਂ ਜਾਂਦੀਆਂ, ਉੱਥੋਂ ਨਾ ਕੋਈ ਲਾਅ ਬਣਦਾ ਵਾ ਨਾ ਉੱਥੋਂ ਕੋਈ ਆਰਡੀਨੈਂਸ ਪਾਸ ਹੁੰਦਾ ਵਾ, ਜਾਣਾ ਸੀ ਤੇ ਪਾਰਲੀਮੈਂਟ ਪਹੁੰਚਦੇ ਉੱਥੇ ਜਾ ਕੇ ਝੰਡਾ ਗੱਡਦੇ। ਠੀਕ ਹੈ ਜੀ, ਥੈਂਕ ਯੂ ਜੀ।
ਸਰ ਜੀ ਧੰਨਵਾਦ, ਆਪਣੇ ਨਾਲ ਗੁਰਮੇਲ ਜੀ ਔਨ ਏਅਰ ਔਨ ਹੋਲਡ ਨੇ ਜੀ। ਗੁਰਮੇਲ ਜੀ ਤੁਹਾਡਾ ਪ੍ਰੋਗਰਾਮ ਸਰਨਾਵਾਂ ਦੇ ਵਿੱਚ ਸਵਾਗਤ।
ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰੇ ਭੈਣਾਂ ਭਰਾਵਾਂ ਸਭ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਦੇਖੋ ਆਹ ਜਿਹੜਾ ਪਹਿਲਾ ਹਫ਼ਤਾ ਸਾਡੇ ਲਈ ਬਹੁਤ ਹੀ ਅਫਸੋਸ ਵਾਲਾ, ਕਿਉਂਕਿ ਅਸੀਂ ਤਾਂ ਆਪਣੇ ਪਿੰਡੇ ਤੇ ਹੰਡਾਇਆ, ਤੁਹਾਡੇ ਵਿੱਚੋਂ ਬਹੁਤੇ ਬਾਅਦ ਵਿੱਚ ਪੈਦਾ ਹੋਏ ਹੋਣਗੇ, ਮੇਰੇ ਬੱਚੇ ਵੀ ਬਾਅਦ ਪੈਦਾ ਹੋਏ ਨੇ 1984 ਤੋਂ, ਅਸੀਂ ਤਾਂ ਦੇਖਿਆ। ਮੈਂ ਤੁਹਾਨੂੰ ਦੱਸਾਂ, ਅਸੀਂ ਉਸ ਵੇਲੇ ਟੋਰਾਂਟੋ ਦੇ ਵਿੱਚ, ਮੈਨੂੰ ਤਰੀਕ ਵੀ ਯਾਦ ਹੈ, 10 ਜੂਨ 1984 ਨੂੰ 10,000 ਤੋਂ ਵੱਧ, ਚਾਹੇ ਉਦੋਂ ਬਹੁਤ ਘੱਟ ਲੋਕ ਹੁੰਦੇ ਸੀ ਇੱਥੇ ਆਪਣੇ, ਸਾਡੇ ਨਾਲ ਮੁਸਲਮਾਨ ਵੀ ਰਲੇ ਸੀ, ਸਾਡੇ ਨਾਲ ਹਿੰਦੂ ਵੀ ਰਲੇ ਸੀ, ਸਿੱਖ ਤਾਂ ਹੈਗੇ ਸੀਗੇ, ਕਈ ਕੁਛ ਗੋਰੇ ਵੀ ਵਿੱਚ ਆਏ ਸੀ, ਉਹਨਾਂ ਨੂੰ ਪਤਾ ਲੱਗ ਗਿਆ ਸੀ। ਵੱਧ ਤੋਂ ਵੱਧ 10,000 ਤੋਂ ਵੱਧ ਬਹੁਤ ਭਾਰੀ ਇਕੱਠ ਹੋਇਆ ਸੀ ਇੱਥੇ। ਅਸੀਂ ਮੁਜ਼ਾਹਰਾ ਕੀਤਾ ਸੀ ਇੰਡੀਅਨ ਗੌਰਮੈਂਟ ਦੇ ਖਿਲਾਫ਼, ਅਸੀਂ ਉਦੋਂ ਚੜ੍ਹਦੀ ਜਵਾਨੀ ਚ ਹੁੰਦੇ ਸੀ ਤੇ 29-30 ਸਾਲ ਦੇ, ਤੇ ਹੁਣ ਅਸੀਂ ਬਜ਼ੁਰਗ ਹੋ ਗਏ। ਅਸੀਂ ਸਾਰੀ ਜ਼ਿੰਦਗੀ ਕਿੰਨੇ ਮੁਜ਼ਾਹਰੇ ਕੀਤੇ ਨੇ, ਆਟਵਾ ਵੀ ਗਏ, ਇੱਥੇ ਹੀ ਮੁਜ਼ਾਹਰੇ ਕੀਤੇ ਨੇ, ਸਾਨੂੰ ਕੋਈ ਇਨਸਾਫ਼ ਨੀ ਮਿਲਿਆ। ਉੱਥੇ ਦਿੱਲੀ ਦੇ ਵਿੱਚ ਹੀ ਮੁਜ਼ਾਹਰੇ ਹੋਏ ਸਾਡੇ, ਜਿਨ੍ਹਾਂ ਨਾਲ ਬੀਤੀ ਨਵੰਬਰ ਦੇ ਵਿੱਚ, ਉਹ ਬਜ਼ੁਰਗ ਵਿਚਾਰੇ ਇਨਸਾਫ਼ ਕਰਦੇ ਕਰਦੇ ਮੰਗਦੇ ਮੰਗਦੇ ਇਸ ਦੁਨੀਆਂ ਤੋਂ ਚਲੇ ਗਏ। ਬਹੁਤ ਅਨੇਰ ਹੋਇਆ, ਕੋਈ ਇਨਸਾਫ਼ ਨੀ ਮਿਲਿਆ, ਨਾ ਹੀ ਇਹਨਾਂ ਨੇ ਦੇਣਾ। ਜਿੰਨਾ ਚਿਰ ਸਾਡੇ ਕੋਲ ਪਾਵਰ ਨਹੀਂ ਆਉਂਦੀ, ਸਾਨੂੰ ਕਿਸੇ ਨੇ ਇਨਸਾਫ਼ ਨਹੀਂ ਦੇਣਾ। ਸਾਡਾ ਖਾਲਸਾ ਰਾਜ ਆਇਆ ਸੀ, ਜਿਹੜੇ ਕਹਿੰਦੇ ਆ ਵੀ ਖਾਲਸੇ ਨੂੰ ਰਾਜ ਨੀ ਕਰਦਾ ਕਰਨਾ ਆਉਂਦਾ, 50 ਸਾਲ ਦੀ ਹਿਸਟਰੀ ਦਾ ਖਾਲਸਾ ਰਾਜ, ਦੇਖੋ ਉਹ ਡਬੋਇਆ ਵੀ ਇਹਨਾਂ ਦੇ ਲੋਕਾਂ ਨੇ, ਗਦਾਰਾਂ ਨੇ, ਜੰਮੂ ਦੇ ਡੋਗਰਿਆਂ ਨੇ। ਤੇ ਇਹ ਦੇਖੋ ਤੁਸੀਂ, ਬਹੁਤ ਹੀ ਸ਼ਾਨਦਾਰ ਰਾਜ ਸੀ, ਕਦੇ ਕੋਈ ਫਾਂਸੀ ਨਹੀਂ ਸੀ ਲੱਗੀ, ਕੋਈ ਸਾਡੇ ਹਰਿਮੰਦਰ ਸਾਹਿਬ ਵੱਲ ਝਾਕਿਆ ਨਹੀਂ ਸੀ। ਅਸੀਂ ਪਿਸ਼ੌਰ ਤੱਕ, ਕਾਬਲ ਤੱਕ ਵੀ ਮਹਾਰਾਜਾ ਰਣਜੀਤ ਸਿੰਘ ਨੇ 2 ਵਾਰੀ ਕਾਬਲ ਤੇ ਜਾ ਕੇ ਝੰਡਾ ਗੱਡਿਆ ਸੀ, ਜਨਰਲ ਹਰੀ ਸਿੰਘ ਨਲੂਏ ਨੇ। ਹੁਣ ਮੈਂ ਗੱਲ ਕਰਨੀ ਚਾਹੁੰਦਾ ਦੀਪ ਸਿੱਧੂ ਦੀ, ਮੈਂ 26 ਜਨਵਰੀ ਵੱਲ ਨਹੀਂ ਜਾਣਾ ਚਾਹੁੰਦਾ। ਇਸ ਬੰਦੇ ਨੇ ਪਿੱਛੇ ਜੇ ਕਿਸੇ ਨੇ ਪੁੱਛਿਆ ਸੀ ਕਿ ਤੂੰ ਦਸਤਾਰ ਕਿਉਂ ਨੀ ਬੰਨਦਾ, ਪੱਗ ਕਿਉਂ ਨੀ ਬੰਨਦਾ, ਜਿਹੜਾ ਇਹਨੇ ਜਵਾਬ ਦਿੱਤਾ ਕਿੰਨਾ ਘਟੀਆ ਜਵਾਬ ਸੀ ਕਿ ਮੈਂ ਫਿਲਮਾਂ ਦੇ ਵਿੱਚ ਕੰਮ ਕਰਦਾ, ਮੈਂ ਤਾਂ ਤੇਰੀ ਕੋਈ ਫਿਲਮ ਨੀ ਦੇਖੀ, ਕਿਹੜਾ ਤੂੰ ਬਹੁਤ ਵੱਡਾ ਐਕਟਰ ਆ, ਕੀ ਫਿਲਮਾਂ ਦੇ ਵਿੱਚ ਪੱਗਾਂ ਵਾਲੇ ਸਰਦਾਰ ਦਸਤਾਰ ਵਾਲੇ ਨਹੀਂ ਆਉਂਦੇ। ਫਿਰ ਨਾਨਕ ਨਾਮ ਜਹਾਜ ਦੇ ਵਿੱਚ ਸਾਰੀ ਸਿੱਖ ਕਰਦਾਰ ਦਿਖਾਏ ਸੀ, ਬੜੀ ਚੱਲੀ ਸੀ ਫਿਲਮ ਉਹ। ਇਹ ਇੱਕ ਬਹੁਤ ਹੀ ਗਲਤ ਉਹਨੇ ਬਿਆਨ ਦਿੱਤਾ। ਦਲਜੀਤ ਸਿੰਘ ਫਿਲਮਾਂ ਦੇ ਵਿੱਚ ਕੰਮ ਕਰਦਾ, ਹੋਰ ਬੜੇ ਆਪਣੇ ਸਿੱਖ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ। ਹੋਰ ਪਹਿਲਾਂ ਵਾਲੀ ਗੱਲ ਨੀ ਹੈਗੀ ਜਦੋਂ ਟੈਕਸੀ ਡਰਾਈਵਰ ਦਿਖਾਉਂਦੇ ਸੀ ਜਾਂ ਓਦਾਂ ਕੁਛ ਸਿਕਿਉਰਿਟੀ ਗਾਰਡ ਦਿਖਾਉਂਦੇ ਸੀ ਸਿੱਖਾਂ ਨੂੰ। ਹੁਣ ਤਾਂ ਬਾਲੀਵੁੱਡ ਦੇ ਵਿੱਚ ਸਿੱਖਾਂ ਦੀ ਬੜੀ ਸ਼ਾਨ ਆ, ਇਹ ਜਿਹੀਆਂ ਬੇਹੂਦਾ ਗੱਲਾਂ ਕਰਦਾ ਜੀ। ਸਤਿ ਸ੍ਰੀ ਅਕਾਲ।
ਗੱਲਬਾਤ ਜਿਹੜੀ ਤੁਸੀਂ ਕੀਤੀ ਆ ਹੁਣ ਯਾਰ ਚਲੇ ਗਈ ਬਿਲਕੁਲ ਜੀ, ਉਹ ਸਮਾਂ ਨਹੀਂ ਭੁੱਲਣਾ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ। ਮੈਂ ਵੀ ਜਿਹੜਾ ਮੈਂ ਪਹਿਲਾਂ ਦੱਸ ਕੇ ਹਟਿਆ ਜੀ, ਉਸ ਟਾਈਮ ਮੈਂ ਬਿਲਕੁਲ ਆਪਣੇ ਦੇਖਿਆ ਸਾਹਮਣੇ ਸਾਰਾ ਕੁਛ ਹੁੰਦਾ ਇਹ ਜਿਹੜਾ ਕੁਛ ਹੋਇਆ, ਬਹੁਤ ਹੀ ਮਾੜਾ ਟਾਈਮ ਜਿਹੜਾ ਸੀਗਾ ਸਾਰਿਆਂ ਦੇ ਉੱਪਰ ਇਹ ਰਿਹਾ। ਸੋ ਨਾਲ ਦੀ ਨਾਲ ਅਕਾਸ਼ ਜੀ ਗੱਲਬਾਤ ਕਰਦੇ ਹਾਂ ਆਪਾਂ
ਜੀ। ਵਰਿੰਦਰ ਜੀ ਆਪਣੇ ਨਾਲ ਪੌਲ ਜੀ ਲਾਈਨ ਉੱਤੇ ਹਾਜ਼ਰ ਹੋ ਗਏ ਨੇ ਤੇ ਪੌਲ ਜੀ ਦਾ ਸਵਾਗਤ ਕਰਦੇ ਹਾਂ। ਪੌਲ ਜੀ ਤੁਹਾਡਾ ਰੇਡੀਓ ਸੇਨਾਵਾਂ ਦੇ ਵਿੱਚ, ਤੁਹਾਡੇ ਆਪਣੇ ਸ਼ੋਅ ਦੇ ਵਿੱਚ ਸਵਾਗਤ, ਕੀ ਕਹਿਣਾ ਚਾਹੁੰਦੇ ਹੋ?
ਅਕਾਸ਼ ਜੀ ਸਤਿ ਸ੍ਰੀ ਅਕਾਲ, ਗਿੱਲ ਸਾਹਿਬ ਸਤਿ ਸ੍ਰੀ ਅਕਾਲ, ਤੁਸੀਂ ਮੈਨੂੰ ਇਨਵਾਈਟ ਕੀਤਾ, ਤੁਸੀਂ ਮੈਨੂੰ ਮੌਕਾ ਦਿੱਤਾ ਦੂਜੇ ਕਿ ਆਪਣੇ ਸ਼ੋਅ ਦੇ ਉੱਤੇ ਆਉਣ ਦਾ, ਔਰ ਬਹੁਤ ਵਧੀਆ ਤੁਸੀਂ ਟੌਪਿਕ ਚੁਣਿਆ ਹੈਗਾ ਜੀ। ਜੂਨ ਦਾ ਮਹੀਨਾ ਹੈਗਾ ਔਰ ਇਸ ਸੰਦਰਭ ਦੇ ਵਿੱਚ ਜਿਹੜਾ ਆਪਣੇ ਉਸ ਸਮੇਂ ਤੇ 84 ਦੇ ਉੱਤੇ ਘੱਲੂਘਾਰਾ ਹੋਇਆ ਸੀ, ਜੋ ਵੀ ਇੰਡੀਅਨ ਗਵਰਨਮੈਂਟ ਨੇ ਐਕਸ਼ਨ ਲਿਆ ਹਰਿਮੰਦਰ ਸਾਹਿਬ ਦੇ ਉੱਪਰ, ਉਹ ਸਭ ਨੂੰ ਦੂਜਾ ਯਾਦ ਆ, ਹਿਸਟਰੀ ਚ ਲਿਖਿਆ ਗਿਆ ਜੀ। ਇਹ ਬੜਾ ਇੱਕ ਬਲੈਕ ਕਿਸਮ ਦਾ ਧੱਬਾ ਇਹ ਇੰਡੀਅਨ ਹਿਸਟਰੀ ਦੇ ਵਿੱਚ ਲਿਖਿਆ ਗਿਆ ਹੈਗਾ ਕਿ ਜਿਹੜੀ ਕਿ ਉਸ ਟਾਈਮ ਉੱਤੇ ਮੌਜੂਦਾ ਸਰਕਾਰ ਨੇ ਜੋ ਕੰਮ ਵੀ ਇਹ ਕੀਤਾ ਹੈਗਾ ਉਹ ਕੋਈ ਵਧੀਆ ਡਿਸੀਜਨ ਨਹੀਂ ਸੀਗਾ। ਇਹ ਹੁਣ ਸਾਰੇ ਹੀ ਜਿੰਨੇ ਵੀ ਬੁੱਧੀਜੀਵੀ ਆ ਬਾਅਦ ਵਿੱਚ ਜਦੋਂ ਪੜਚੋਲ ਕਰਕੇ ਲਿਖਦੇ ਨੇ ਤੇ ਇਹਦਾ ਅਨਾਲਿਸਿਸ ਕਰਦੇ ਨੇ ਕਿ ਇਟ ਵਾਜ ਨਾਟ ਏ ਗੁੱਡ ਡਿਸੀਜ਼ਨ, ਇਟ ਵਾਜ ਵੈਰੀ ਬੈਡ ਫਾਰ ਦਾ ਕੰਟਰੀ, ਵੈਰੀ ਬੈਡ ਫਾਰ ਦਾ ਸਿੱਖ ਨੇਸ਼ਨ, ਐਂਡ ਈਵਨ ਮੈਂ ਤਾਂ ਕਹਿੰਦਾ ਜੀ ਵੈਰੀ ਬੈਡ ਫਾਰ ਦਾ ਪੰਜਾਬ, ਐਵਰੀ ਪੰਜਾਬੀ ਚਾਹੇ ਉਹ ਕਿਸੇ ਵੀ ਕਾਸਟ ਰਿਲੀਜਨ ਨੂੰ ਬਿਲੋਂਗ ਕਰਦਾ ਹੋਵੇ, ਹਰ ਇੱਕ ਦੀ ਫੀਲਿੰਗ ਜਿਹੜੀਆਂ ਉਹ ਹਰਟ ਹੋਈਆਂ ਜੀ ਇਸ ਦੇ ਵਿੱਚ, ਇਹ ਚ ਕੋਈ ਦੋ ਰਾਏ ਨਹੀਂ ਹੈਗੀਆਂ। ਔਰ ਇਹ ਜਿਹੜਾ ਡਿਸੀਜ਼ਨ ਹੈਗਾ ਇਹ ਹੁਣ ਹਿਸਟੋਰਿਕ ਬਣ ਚੁੱਕਾ ਹੈਗਾ ਤੇ ਇਹਨੂੰ ਜੇ ਕੋਈ ਬੰਦਾ ਕਹੇ ਜੀ ਇਹਨੂੰ ਭੁੱਲ ਜਾਓ, ਅਸੀਂ ਨਹੀਂ ਭੁੱਲ ਸਕਦੇ ਜੀ, ਕੋਈ ਬੰਦਾ ਵੀ ਨਹੀਂ ਭੁੱਲ ਸਕਦਾ, ਕੋਈ ਪੰਜਾਬੀ ਵੀ ਨਹੀਂ ਭੁੱਲ ਸਕਦਾ, ਕੋਈ ਇੰਡੀਅਨ ਵੀ ਨਹੀਂ ਭੁੱਲ ਸਕਦਾ, ਅਸੀਂ ਅੱਜ ਤੱਕ 47 ਨੂੰ ਕਿਤੇ ਭੁੱਲ ਗਏ ਜੀ, ਰਾਈਟ? ਉਹ ਜੋ ਹੋਇਆ ਸੋ ਹੋਇਆ, ਪਰ ਲੇਕਿਨ ਇਹਨਾਂ ਚੀਜ਼ਾਂ ਤੋਂ ਗਾਹਾਂ ਸਬਕ ਸਿੱਖ ਕੇ ਅਸੀਂ ਗਾਹਾਂ ਕਿਵੇਂ ਉਹਨੂੰ ਜਾਣਾ ਹੈਗਾ, ਕਿਵੇਂ ਉਹ ਜ਼ਖਮਾਂ ਦੇ ਉੱਤੇ ਮਲਮਾਂ ਲਾਉਣੀ ਹੈਗੀ, ਕਿਵੇਂ ਉਸ ਚੀਜ਼ ਨੂੰ ਗਾਹਾਂ ਸੋਚ ਰੱਖਣੀ ਹੈਗੀ ਆ, ਉਹ ਇੱਕ ਡਿਫਰੈਂਟ ਵਿਸ਼ਾ ਹੈਗਾ। ਲੇਕਿਨ 1984 ਦੇ ਵਿੱਚ ਜਿਵੇਂ ਪਹਿਲੇ ਕਾਲਰ ਸਾਹਿਬ ਨੇ ਵੀ ਬੋਲਿਆ ਹੈਗਾ ਔਰ ਗਿੱਲ ਸਾਹਿਬ ਤੁਸੀਂ ਵੀ ਦੱਸਿਆ ਕਿ ਇਹ ਸੰਤਾਪ ਤੁਸੀਂ ਖੁਦ ਹਟਾਇਆ, ਮੈਂ ਵੀ ਉਸ ਹੀ ਲੜੀ ਦੇ ਵਿੱਚ ਆਉਣਾ ਹੈਗਾ, ਮੈਂ ਵੀ ਉੱਥੇ ਹੀ ਸੀਗਾ ਉਸ ਟਾਈਮ ਉੱਤੇ, ਔਰ ਇਹ ਸਾਰਾ ਹੀ ਜਿਹੜਾ ਸੰਤਾਪ ਸੀਗਾ ਅਸੀਂ ਆਪਣੇ ਉੱਤੇ ਹਟਾਇਆ, ਔਰ ਅਸੀਂ ਆਪਣੇ ਦੇਖਿਆ ਆਲੇ ਦੁਆਲੇ ਸਾਰੇ ਪਾਸੇ ਵੀ ਕਿੰਨਾ ਉਹ ਟਫ ਟਾਈਮ ਸੀਗਾ ਤੇ ਪੰਜਾਬ ਕਿੰਨਾ ਟਫ ਟਾਈਮ ਚੋਂ ਗੁਜ਼ਰਿਆ, ਇਕਾਨਮੀ ਕਿੰਨੇ ਟਫ ਟਾਈਮ ਚੋਂ ਗੁਜ਼ਰੀ, ਔਰ ਲੋਕਾਂ ਦੇ ਇਮੋਸ਼ਨਸ ਕਿੰਨੇ ਟਫ ਟਾਈਮ ਦੇ ਵਿੱਚੋਂ ਗੁਜ਼ਰੇ ਹੈਗੇ। ਇਟ ਵਾਜ ਕੰਡੈਮੇਬਲ ਇੰਸੀਡੈਂਟ ਜੀ।
ਜੀ ਸੋਦਾ ਸਾਹਿਬ, ਗੱਲ ਪਤਾ ਕੀ ਹੈ ਜੀ, ਜਿਹੜਾ ਕੁਛ ਹੋਇਆ ਹਰਿਮੰਦਰ ਸਾਹਿਬ ਦੇ ਵਿੱਚ ਉਹ ਤਾਂ ਸਾਰਿਆਂ ਨੂੰ ਪਤਾ ਹੈ ਜੀ, ਹੁਣ ਜਿਹੜਾ ਟਾਈਮ ਚੁਣਿਆ ਉਹ ਬਹੁਤ ਮਾੜਾ ਸੀਗਾ। ਜੇ ਸਰਕਾਰ ਨੇ ਇੱਕ ਬੰਦੇ ਤੋਂ ਇੱਕ ਵਿਅਕਤੀ ਵਿਸ਼ੇਸ਼ ਤੋਂ ਇਹ ਗੱਲਬਾਤ ਕਰਨੀ ਹੁੰਦੀ ਤਾਂ ਅੱਗੇ ਪਿੱਛੇ ਬਦਲਾ ਲੈ ਸਕਦੇ। ਜਿਹੜਾ ਟਾਈਮ ਚੁਣਿਆ ਉਹਨਾਂ ਨੇ ਗੁਰਪੁਰਬ ਦਾ ਜੀ, ਉਸ ਉਹ ਇੱਕ ਚੀਜ਼ ਬਹੁਤ ਦੇਖਣ ਵਾਲੀ ਹੈ। ਦੂਜੀ ਗੱਲ ਇਹ, ਜਦੋਂ ਉਹਨਾਂ ਦਿਨਾਂ ਦੇ ਵਿੱਚ ਟਰੈਵਲਿੰਗ ਕਰਦੇ ਸੀ, ਤੁਹਾਨੂੰ ਪਤਾ ਜੀ ਬਹੁਤ ਮੁਸ਼ਕਿਲ ਆ ਪੰਜਾਬ ਦੇ ਲੋਕਾਂ ਨੇ, ਚਾਹੇ ਉਹ ਕਿਸੇ ਕਮਿਊਨਿਟੀ ਦਾ ਸੀ, ਉਹਨੇ ਹੰਢਾਈਆਂ ਨੇ ਜੀ, ਬੱਸਾਂ ਦੇ ਵਿੱਚ ਟਰੈਵਲ ਕਰਨਾ ਹੁੰਦਾ ਸੀ, ਜੇ ਤਾਂ ਬੰਦਾ ਕਿਤੇ 5 ਵਜੇ ਖੜ ਗਿਆ ਨਾ ਕਿਤੇ, ਉੱਥੇ ਹੀ ਰਹਿ ਗਿਆ ਜੀ, ਚਾਹੇ ਉਹ ਬੱਸ ਅੱਡੇ ਤੇ ਸੋਵੇ ਚਾਹੇ ਜਿੱਥੇ ਮਰਜ਼ੀ, ਕਿਉਂਕਿ ਬੱਸ ਬੰਦ, ਸਾਰਾ ਕੁਛ ਬੰਦ। ਉਹ ਸਮਾਂ ਸੀ ਨਾ ਜੀ, ਉਹ ਬਹੁਤ ਹੀ ਡਰਾਉਣਾ ਸਮਾਂ ਸੀ ਜੇ ਆਪਾਂ ਉੱਧਰ ਝਾਤੀ ਮਾਰਦੇ ਹਾਂ ਜੀ।
ਗਿੱਲ ਸਾਹਿਬ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਜੀ, ਪਰ ਉਸ ਤੋਂ ਪਹਿਲਾਂ ਤੁਸੀਂ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਕੀਤੀ, ਅਗਰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਉਹਨਾਂ ਨੇ ਫੜਨਾ ਵੀ ਸੀਗਾ ਤੇ ਉਹਨਾਂ ਦੀ ਇੱਕ ਪ੍ਰੋਪਰ ਕਾਰਵਾਈ ਹੁੰਦੀ ਹੈ, ਜਿਹਨਾਂ ਦੇ ਲਈ ਇਹਨਾਂ ਨੇ ਇਹ ਕਾਰਵਾਈ ਕੀਤੀ ਸੰਤਾਂ ਦੇ ਖਿਲਾਫ, ਉਹਨਾਂ ਦੇ ਅਗੇਂਸਟ ਕੋਈ ਐਫ ਆਈ ਆਰ ਵੀ ਹੈ ਨਹੀਂ ਕੋਈ ਦਰਜ, ਨਾ ਹੀ ਉਹ ਇਹਨਾਂ ਦੀ ਵਾਂਟਡ ਲਿਸਟ ਉੱਤੇ ਸੀਗੇ, ਔਰ ਨਾ ਹੀ ਇਹ ਚੀਜ਼ ਸੀਗੀ ਕਿ ਉਹਨਾਂ ਨੂੰ ਕਿਸੇ ਅਦਾਲਤ ਦੇ ਵਿੱਚ ਕੋਈ ਉਹਨਾਂ ਦੀ ਪੇਸ਼ੀ ਸੀਗੀ, ਉੱਥੇ ਉਹ ਨਹੀਂ ਹਾਜ਼ਰ ਹੋਏ ਤੇ ਭਗੌੜੇ ਸੀਗੇ ਉਹ। ਤੋ ਹਰ ਚੀਜ਼ ਦਾ ਇੱਕ ਪਹਿਲੂ ਹੁੰਦਾ ਜੀ, ਜੇ ਕੋਈ ਇਹੋ ਜਿਹਾ ਗੱਲਬਾਤ ਹੁੰਦੀ ਤੇ ਉਸ ਚੀਜ਼ ਨੂੰ ਪਹਿਲਾਂ ਬੰਦਾ ਦੂਜਾ ਕੇ ਉਹਨੂੰ ਨਜ਼ਰਸਾਨੀ ਕਰਦਾ ਜੀ, ਹਾਂ ਦੇਖੋ ਬਈ ਇਹਨਾਂ ਨੂੰ ਅਸੀਂ ਵਾਂਟਡ ਹੈਗੇ, ਆ ਨਹੀਂ ਰਹੇ ਤੇ ਇਸ ਕਰਕੇ ਸਾਨੂੰ ਇਹ ਕਾਰਵਾਈ ਜਿਹੜੀ ਕਰਨੀ, ਸਾਡੇ ਕੋਲ ਕੋਈ ਡਿਫਰੈਂਟ ਸੈਕੰਡ ਚੋਇਸ ਨਹੀਂ ਬਚੀ ਸੀ, ਇੱਦਾਂ ਦਾ ਕੋਈ ਮਸਲਾ ਹੀ ਹੈ ਨਹੀਂ ਸੀ। ਪਰ ਦੂਸਰੀ ਗੱਲ ਜਿਹੜੀ ਤੁਸੀਂ ਕਹਿੰਦੇ ਜਿਹੜੀ ਕਿ ਸਪੈਸੀਫਿਕਲੀ ਉਹਨਾਂ ਨੇ ਗੁਰਪੁਰਬ ਵਾਲੇ ਦਿਨ ਦੂਜਿਆਂ ਕੀ ਇਹ ਸਾਰੀ ਸੰਗਤ ਉੱਤੇ ਇਕੱਠੀ ਹੋਈ ਸੀ, ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਜੁੜਦੇ ਹਨ ਇੱਥੋਂ ਤੁਹਾਨੂੰ ਲੱਗਦਾ ਜੀ ਕਿ ਇਟ ਇਜ਼ ਅ ਸਟੇਟ ਸਪੋਂਸਰਡ ਟੈਰੋਰਿਜ਼ਮ ਅਗੇਂਸਟ ਦੇਅਰ ਓਨ ਪੀਪਲ ਵਿਚ ਇਜ਼ ਅ ਬਿਗ ਬਲੈਕ ਸਟਿਗਮਾ ਔਨ ਦੀ ਹਿਸਟਰੀ ਔਨ ਦਾ ਇੰਡੀਆ ਐਂਡ ਇਨ ਦਾ ਪੰਜਾਬ, ਜਿਹਨੂੰ ਕਿ ਹਰ ਇੱਕ ਇੰਡੀਅਨ ਨੇ, ਪੰਜਾਬੀ ਨੇ ਔਰ ਖਾਸ ਕਰਕੇ ਵਿਸ਼ੇਸ਼ ਕਰਕੇ ਸਿੱਖਾਂ ਨੇ ਇਹਨੂੰ ਦੂਜਾ ਕਿ ਇਸ ਸੰਤਾਪ ਨੂੰ ਹੰਢਾਇਆ ਜੀ। ਉਹਦੇ ਵਿੱਚੋਂ ਅਸੀਂ, ਤੁਸੀਂ ਔਰ ਹੋਰ ਬਹੁਤ ਸਾਰੇ ਬੰਦੇ ਹੈਗੇ ਆ, ਜਦੋਂ ਵੀ ਇਸ ਗੱਲ ਟੌਪਿਕ ਉੱਤੇ ਗੱਲ ਹੁੰਦੀ ਹੈ ਜੀ, ਇਮੋਸ਼ਨਲ ਹੋਣਾ ਬਿਲਕੁਲ ਇਹ ਕੁਦਰਤੀ ਹੈ ਜੀ।
ਜੀ ਬਿਲਕੁਲ, ਥੈਂਕ ਯੂ ਸੋਤਲਾ ਸਾਹਿਬ, ਤੁਹਾਡੇ ਵਿਚਾਰ ਬਹੁਤ ਵਧੀਆ, ਜਿਹੜੀ ਗੱਲਬਾਤ ਕੀਤੀ ਆ। ਸੋ ਔਖਾ ਟਾਈਮ ਸੀਗਾ ਜੀ ਸਾਰਿਆਂ ਲਈ, ਸੋ ਧੰਨਵਾਦ ਤੁਹਾਡਾ ਪ੍ਰੋਗਰਾਮ ਚ ਕਾਲ ਕਰਨ ਲਈ।
ਥੈਂਕ ਯੂ ਜੀ, ਥੈਂਕ ਯੂ
ਪੌਲ ਜੀ, ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ। ਤੇ ਇਸ ਸਮੇਂ ਸਾਡੇ ਨਾਲ ਗੁਰਸੰਤ ਇਕਬਾਲ ਬੋਪਰਾਏ ਸਾਹਿਬ ਲਾਈਨ ਉੱਤੇ ਹਾਜ਼ਰ ਹੋ ਗਏ ਨੇ। ਅਟਵਾਲ ਸਾਹਿਬ ਤੁਸੀਂ ਵੀ ਹੋਲਡ ਰੱਖਿਓ ਤੇ ਬੋਪਰਾਏ ਸਾਹਿਬ ਤੁਹਾਡਾ ਰੇਡੀਓ ਸੇਨਾਵਾਂ ਦੇ ਵਿੱਚ ਸਵਾਗਤ, ਕੀ ਕਹਿਣਾ ਚਾਹੁੰਦੇ
ਤੁਹਾਨੂੰ ਸਾਰਿਆਂ ਨੂੰ ਤੇ ਸੁਣਨ ਵਾਲਿਆਂ ਨੂੰ? ਸਤਿ ਸ੍ਰੀ ਅਕਾਲ ਜੀ। ਮਤਲਬ ਆਪਣੇ 84 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਪ੍ਰੋਗਰਾਮ ਦੇ ਰਹੇ ਹੋ। ਮਤਲਬ ਦੇਖੋ, ਗੱਲ ਤਾਂ ਇਹ ਹੈਗੀ ਜੀ, ਇਹ ਭੁੱਲਿਆ ਤਾਂ ਬਿਲਕੁਲ ਵੀ ਨਹੀਂ ਜਾ ਸਕਦਾ, ਚਾਹੇ ਅੱਜ 36 ਸਾਲ ਹੋ ਗਏ ਨੇ ਉਸ ਗੱਲ ਨੂੰ। ਕਿਉਂਕਿ ਜਿਵੇਂ ਇਹ ਲੋਕਾਂ ਨੇ, ਜਿਵੇਂ ਵਰਿੰਦਰ ਜੀ ਨੇ ਪਹਿਲਾਂ ਵੀ ਦੱਸਿਆ ਸੀ, ਜਿਨ੍ਹਾਂ ਨੇ ਇਸ ਨੂੰ ਆਪਣੇ ਪਿੰਡੇ ਦੇ ਉੱਤੇ ਹੰਢਾਇਆ ਹੈਗਾ, ਉਸ ਤੋਂ ਬਾਅਦ ਵੀ ਉਹ ਉਹਨਾਂ ਨੂੰ ਹੀ ਪਤਾ ਹੈ। ਤੇ ਜਿਹੜੇ ਇਸ ਘੱਲੂਘਾਰੇ ਦੇ ਵਿੱਚ, ਇਸ ਸਾਕੇ ਦੇ ਵਿੱਚ ਮਤਲਬ ਸ਼ਹੀਦੀਆਂ ਪਾ ਗਏ, ਉਹਨਾਂ ਦੇ ਜਿਹੜੇ ਪਰਿਵਾਰ ਸੀਗੇ ਜਾਂ ਫਿਰ ਇਹ ਉਹਨਾਂ ਨੂੰ ਜ਼ਿਆਦਾ ਪਤਾ ਹੈਗਾ। ਦੇਖੋ, ਕੋਈ ਵੀ ਸਰਕਾਰਾਂ ਨੇ ਜਿਹੜੀਆਂ ਨੇ ਨਾ, ਸਰਕਾਰਾਂ ਮਤਲਬ ਉਹਨਾਂ ਨੂੰ ਸਾਰਾ ਕੁਛ ਪਤਾ ਹੋਣ ਦੇ ਬਾਵਜੂਦ ਵੀ ਉਹ ਜਿਹੜੀਆਂ ਹੈਗੇ ਨੇ ਕੋਈ ਫੈਸਲੇ ਜਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਅੱਜ ਤੱਕ ਨਹੀਂ ਦਿੱਤੀਆਂ ਗਈਆਂ ਹੈਗੀਆਂ, ਹਾਲਾਂਕਿ ਸਰਕਾਰਾਂ ਨੂੰ ਸਭ ਕੁਛ ਪਤਾ ਹੈ। ਦੇਖੋ ਤੁਸੀਂ ਹੁਣ ਬੇਅਦਬੀ ਕਾਂਡ ਨੂੰ ਵੀ ਜਿਹੜਾ ਸੀ ਆਪਣੇ ਪੰਜਾਬ ਦੇ ਵਿੱਚ ਹੋਇਆ, 6 ਸਾਲ ਹੋ ਗਏ। ਗੌਰਮੈਂਟ ਨੂੰ ਸਭ, ਸਰਕਾਰਾਂ ਨੂੰ ਸਭ ਪਤਾ ਵੀ ਕੌਣ ਕਲਪਰੇਟ ਹੈਗੇ ਨੇ, ਕੌਣ ਦੋਸ਼ੀ ਹੈਗੇ ਨੇ, ਜਿਹੜੇ ਸਭ ਕੁਛ ਹੋ ਸਕਦਾ, ਪਰ ਸਰਕਾਰਾਂ ਨਹੀਂ ਕਰਨਾ ਚਾਹੁੰਦੀਆਂ। ਸੋ ਇਸ ਕਰਕੇ ਭਾਵੇਂ ਇਹਨਾਂ ਨੂੰ ਲੰਬਾ ਸਮਾਂ ਮਤਲਬ ਹੋ ਗਿਆ, ਠੀਕ ਹੈ, ਜੋ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਨੇ, ਅਸੀਂ ਆਪਾਂ ਤੇ ਇਹੀ ਸੋਚਦੇ ਹਾਂ ਕਿ ਅੱਗੇ ਵਾਸਤੇ ਇਹੋ ਜਿਹੀਆਂ ਬਿਲਕੁਲ ਨਾ ਵਾਪਰਨ। ਤੇ ਬਾਕੀ ਇਹ ਨਾ ਭੁੱਲਣ ਯੋਗ ਹੈ, ਹਰ ਸਾਲ ਮਤਲਬ ਜਦੋਂ ਵੀ ਜੂਨ ਦਾ ਮਹੀਨਾ ਆਉਂਦਾ, ਹਰ ਇੱਕ ਵਿਅਕਤੀ ਇਸ ਦਿਨ ਦਿਹਾੜੇ ਨੂੰ ਯਾਦ ਕਰਦਾ ਤੇ ਆਪਣੇ ਵੱਲੋਂ ਜਿਹੜੇ ਸ਼ਰਧਾ ਦੇ ਫੁੱਲ ਹੈ ਉਹ ਅਰਪਿਤ ਕਰਦਾ ਜੀ।
ਜੀ ਜੀ ਜੀ, ਧੰਨਵਾਦ ਜੀ, ਕੁਛ ਹੋਰ ਐਡ ਕਰਨਾ ਚਾਹੁੰਦੇ
ਜੀ? ਥੈਂਕ ਯੂ ਵਰਿੰਦਰ ਜੀ, ਥੈਂਕ ਯੂ,
ਥੈਂਕ ਯੂ, ਸਤਿ ਸ਼੍ਰੀ ਅਕਾਲ। ਨਾਲ ਦੀ ਨਾਲ ਅਵਤਾਰ ਜੀ, ਮੇਰੇ ਨਾਲ ਅਟਵਾਲ ਸਾਹਿਬ ਲਾਈਨ ਤੇ ਨੇ
ਜੀ। ਬਿਲਕੁਲ ਅਟਵਾਲ ਸਾਹਿਬ, ਤੁਹਾਡਾ ਰੇਡੀਓ ਸੁਣਾਵਾਂ ਦੇ ਵਿੱਚ ਸਵਾਗਤ, ਕੀ ਕਹਿਣਾ ਚਾਹੁੰਦੇ?
ਸਾਰਿਆਂ ਭੈਣ ਭਰਾ ਨੂੰ, ਵੀਰਾਂ ਨੂੰ, ਬਜ਼ੁਰਗਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਜੋ ਆਪਾਂ ਯਾਦ ਕਰਦੇ ਹਾਂ ਸਾਰਿਆਂ ਨੂੰ ਪਤਾ ਹੀ ਆ, ਇਹਦੇ ਵਿੱਚ ਬਹੁਤ ਦੁੱਖ ਆ ਤੇ ਅੱਖਾਂ ਇਹਨਾਂ ਦਿਨਾਂ ਚ ਰੋਣ ਲੱਗ ਪੈਂਦੀਆਂ। ਉਦੋਂ ਅਸੀਂ, ਮੈਂ ਵੀ 32 ਸਾਲ ਦਾ ਸੀ ਜਦੋਂ ਭਾਈ ਸਾਹਿਬ ਕਹਿ ਕੇ ਗਏ ਆ, ਇੱਥੇ ਸਾਹਿਬ ਕੌਮ ਜਿੱਦਾਂ ਉਹ ਦੱਸ ਕੇ ਗਿਆ, ਸਭ ਕੁਛ ਸਾਰਿਆਂ ਕਾਲਰਾਂ ਖਾ ਉਹ ਦੱਸੇ ਦਿੱਤਾ ਆ। ਬਾਕੀ ਦੇ ਲਾ, ਉਹ ਬਾਅਦ ਦੇ ਵਿੱਚ ਇੰਦਰਾ ਗਾਂਧੀ ਕਹਿੰਦੀ ਜੋ ਮੈਂ ਕਰਨਾ ਸੀ ਕਰ ਦਮਾ, ਵਿਸ਼ਾਦ ਹੁਣ ਮੈਂ ਨਾ ਹੀ ਬਚਾਂ। ਤੇ ਉਸ ਵੇਲੇ ਗੁੱਡ ਡਿਸੀਜਨ ਲੈਣੇ ਹੁੰਦੇ ਤਾਂ ਲੈ ਸਕਦੇ ਸੀਗੇ, ਉਹਨੂੰ ਜਾਣ ਕੇ ਨਹੀਂ ਲਏ। 38 ਗੁਰਦੁਆਰਿਆਂ ਤੇ ਹਮਲਾ ਕੀਤਾ, ਸੰਤ ਜਰਨੈਲ ਸਿੰਘ ਭਿੰਡਰਾਲਾ ਤੇ ਸਿਰਫ ਦਰਬਾਰ ਸਾਹਿਬ ਦੇ ਵਿੱਚ ਸੀਗਾ। ਉਦੋਂ ਇੰਨੀ ਤਾਂ ਕੀਤਾ ਸੀਗਾ ਵੀ ਹੁਣ ਗੁਰਪੁਰਬ ਹੈਗਾ ਆ, ਸਾਰਿਆਂ ਜਗ੍ਹਾ ਤੇ ਚੜ੍ਹਦੀ ਕਲਾ ਦੇ ਸਿੰਘ ਆਉਣੇ ਆ ਵੀ ਇਹਨਾਂ ਨੂੰ ਕੁਚਲ ਦਿੱਤਾ ਜਾਵੇ, ਮਾਰ ਦਿੱਤਾ ਜਾਵੇ, ਉੱਠ ਨਾ ਸਕਣ। ਮੈਂ ਕਹਿੰਦਾ ਸੱਜ ਕੇ ਜਾਵਾਂ ਆਉਣਾ ਯੋਧਿਆਂ ਦੇ, ਜਿਹਨਾਂ ਨੇ ਇੰਦਰਾ ਗਾਂਧੀ ਤੋਂ ਬਦਲਾ ਲਿਆ ਤੇ ਜੋ ਜਾ ਕੇ ਏਡੀ ਦੂਰ ਬੰਬੇ 'ਚ ਜਾ ਕੇ ਉਹ ਤੋਂ ਬਦਲਾ ਲਿਆ, ਹੋਰਾਂ ਤੋਂ ਬਦਲਾ ਲਿਆ, ਮੈਂ ਉਹਨਾਂ ਨੂੰ ਸਲਾਮ ਕਰਦਾ ਆ। ਤੇ ਬਾਕੀ ਜਿਹੜਾ ਹੁਣ ਕਾਂਗਰਸ ਦੇ ਵਿੱਚ ਉਹ ਬਿੱਟੂ ਬੋਲਦਾ ਰਹਿੰਦਾ ਆ, ਮੇਰਾ ਬਾਬਾ ਸ਼ਹੀਦ ਆ, ਬਾਬਾ ਸ਼ਹੀਦ ਥੋੜਾ ਬੁੱਚਣ ਨੇ ਕਿੰਨੇ ਨੌਜਵਾਨ 14-15 ਸਾਲ ਦੇ ਮਾਰੇ ਆ, ਉਹਨੂੰ ਉਹ ਨੀ ਦਿੰਦੇ, ਉਹਨੂੰ ਤਾਂ ਆਪ ਲਿਆ ਜਾ ਕੇ ਜਿਹੜੇ ਬੰਦੇ ਜੇਲ੍ਹ ਦੇ ਵਿੱਚ ਆਪ ਜਾ ਕੇ ਸੁਣਨੇ ਚਾਹੀਦੇ ਆ ਵੀ ਗਲਤੀ ਆ ਮੇਰੇ ਬਾਬੇ ਦੀ, ਉਹਨੇ ਇੰਨੇ ਬੰਦੇ ਮਾਰੇ ਆ, ਤੇ KP ਗਿੱਲ ਨੇ ਕਿੰਨੇ ਮਾਰੇ ਆ, ਤੇ ਉਹ ਸਾਰਾ ਇਹ ਗੌਰਮੈਂਟ ਨੇ ਇਹਨਾਂ ਨੂੰ ਵਰਤਿਆ। ਰਬੈਰੋ ਉੱਥੇ ਸੀਗਾ, ਰਬੈਰੋ ਕਿਉਂ ਭੱਜਿਆ ਸੀਗਾ ਉਹਨੂੰ ਪਤਾ ਸੀ ਮੈਂ ਨਹੀਂ ਇੱਥੇ ਚੱਲਣਾ, ਉਹਨੇ ਕਿਹਾ ਵੀ ਆਹ ਕੰਮ ਵਰਤੋ, ਤਾਂ ਸਾਡੀ ਵੀ ਗਲਤੀ ਆ। ਜਦੋਂ ਜਿਹਨੀ ਉਹ ਆਨੰਦਪੁਰ ਦਾ ਮਤਾ ਲਿਖਾਇਆ ਸੀ ਉਹ ਆਪ ਤਾਂ ਉੱਥੋਂ ਹੱਥ ਖੜੇ ਕਰਕੇ ਆ ਗਏ, ਤਾਂ ਤਦੇ ਉਹ ਸੰਤ ਜਰਨੈਲ ਸਿੰਘ ਕਹਿੰਦਾ ਸੀ ਪੰਛੀ ਮੈਂ ਇਕੱਲਾ, ਮੇਰੇ ਮਗਰ ਸ਼ਿਕਾਰੀ ਬਥੇਰੇ। ਕਿਉਂ ਬਥੇਰੇ ਸੀਗੇ? ਕਿਉਂ ਇਹ ਕੰਮ ਸਾਡਿਆਂ ਬੰਦਿਆਂ ਨੇ ਵੀ ਕਰਾਇਆ, ਜੇ ਸਾਡੀ ਡਿਊਟੀ
ਜੇ ਅਕਾਲੀ ਸਾਰੇ ਕਹਿੰਦੇ ਸਭ ਬਾਦਲ ਹੋਣੀ ਕਹਿੰਦੇ ਵੀ ਸਾਡੇ ਹੱਕ ਦਿਓ ਸਾਨੂੰ ਹੱਕ ਚਾਹੀਦਾ ਜਿਦਾਂ ਕਿਊਬ ਕਰਦੇ ਆ ਕਿੱਦਾਂ ਸਾਡੇ ਨਾਲ ਜ਼ਿਆਦਾ ਬੈਨੀਫਿਟ ਲੈਂਦੇ ਆ ਸਾਰਿਆਂ ਨੇ ਆਵਾਜ਼ ਉਠਾਈ ਹੈ ਫਰੈਂਚਾਂ ਨੇ ਸਾਡੇ ਵੀ ਗਲਤੀ ਸਾਡੀ ਵੀ ਹੈਗੀ ਉਹਦੇ ਵਿੱਚ ਤੇ ਜਾਂ ਸਾਡੇ ਬੰਦੇ ਥੱਲੇ ਬਹਿ ਜਾਂਦੇ ਆ ਕੁਰਸੀਆਂ ਤੇ ਜਾ ਕੇ ਇੰਦਰਾ ਗਾਂਧੀ ਉਹ ਤਾਂ ਆਪੇ ਸਭ ਕੁਛ ਹੋਣਾ ਸੀਗਾ ਜੇ ਇਹਨਾਂ ਕੋਈ ਇੰਨੀ ਤਾਕਤ ਹੁੰਦੀ ਨਾ ਕਰਦੇ ਬੋਲਦੇ ਸਭ ਕੁਛ ਸਾਨੂੰ ਸਭ ਕੁਛ ਚਾਹੀਦਾ ਸਾਡੇ ਆਨੰਦਪੁਰ ਦਾ ਮਤਾ ਚਾਹੀਦਾ ਸਭ ਕੁਛ ਮਿਲ ਜਾਣਾ ਸੀਗਾ
ਜੇਠਵਾਲ ਸਾਹਿਬ ਜੀ ਜੀ ਅਟਵਾਲ ਸਾਹਿਬ ਤੁਹਾਡਾ ਕਾਲ ਕਰਨ ਲਈ ਬਹੁਤ ਸ਼ੁਕਰੀਆ ਤੁਹਾਡੇ ਜਿਹੜੇ ਵਿਚਾਰ ਉਹਨੇ ਚਲੇ ਗਏ ਨੇ ਬਿਲਕੁਲ ਦੇਖੋ ਜਿਹੜਾ ਇਹ ਜੋ ਕੁਛ ਹੋਇਆ ਬਹੁਤ ਦੁਖਾਂਤ ਹੋਇਆ ਤੇ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਜੇ ਅਸੀਂ ਕਹੀਏ ਵੀ ਸ਼ਬਦਾਂ ਦੇ ਵਿੱਚ ਜਿਹਨਾਂ ਨੇ ਇਹ ਤਸੀਹੇ ਝੱਲੇ ਨੇ ਜਿਹਨਾਂ ਨੇ ਆਪਣੇ ਉੱਪਰੋਂ ਸਮਾਂ ਗੁਜ਼ਾਰਿਆ ਸ਼ਾਇਦ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਪਰ ਗੱਲ ਇਹੀ ਆ ਜੀ ਜੇ ਅਸੀਂ ਗੱਲ ਕਰੀਏ ਜੇ ਅਸੀਂ ਸਿੱਖ ਕੌਮ ਦੀ ਗੱਲ ਕਰਦੇ ਹਾਂ ਤਾਂ ਬਿਲਕੁਲ ਆਮ ਹੀ ਗੱਲ ਚੱਲਦੀ ਹੈ ਦੇਖੋ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਕੇਂਦਰ ਦੇ ਵਿੱਚ ਤੇ ਅੱਜ ਵੀ ਜੇ ਮੈਂ ਗੱਲ ਕਰਾਂ ਤਾਂ ਵਰਿੰਦਰ ਜੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆ ਤੇ ਇਹ ਸਾਰੇ ਲੋਕ ਜਿਹੜੇ ਸਰਕਾਰਾਂ ਚੁਣਦੇ ਨੇ ਕੀ ਇਹ ਭੁੱਲ ਜਾਂਦੇ ਨੇ ਕਿ ਅਸੀਂ ਕਿਹਨਾਂ ਨੂੰ ਚੁਣ ਰਹੇ ਹਾਂ ਮੁੜ ਮੁੜ ਕੇ ਇੱਕ ਵਾਰ ਫੇਰ ਦੁਬਾਰਾ ਫੇਰ ਤੇ ਕਈ ਵਾਰ ਫੇਰ ਸੋ ਕਹਿਣ ਦਾ ਮਤਲਬ ਇਹੀ ਆ ਜੀ ਕਈ ਚੀਜ਼ਾਂ ਜਿਹੜੀਆਂ ਹਮੇਸ਼ਾ ਹੀ ਯਾਦ ਰੱਖਣੀਆਂ ਚਾਹੀਦੀਆਂ ਨੇ ਤੇ ਜੇ ਅਸੀਂ ਗੱਲ ਕਰੀਏ ਬੁਲੰਦੀ ਵੱਲ ਤਾਂ ਹੀ ਜਾਇਆ ਜਾ ਸਕਦਾ ਜੇ ਇਕਜੁੱਟਤਾ ਦੇ ਨਾਲ ਹੰਬਲਾ ਜਿਹੜਾ ਮਾਰਿਆ ਜਾਵੇ ਖਾਸ ਕਰਕੇ ਜੇ ਮੈਂ ਗੱਲ ਕਰਾਂ ਵੀ ਘੱਟੋ ਘੱਟ ਕਿਸੇ ਦਈ ਜਿਹੜੀ ਕਿਸੇ ਵੱਲੋਂ ਕੀਤਾ ਗਿਆ ਜਿਹੜਾ ਜ਼ੁਲਮ ਆ ਘੱਟੋ ਘੱਟ ਉਹਦੇ ਸ਼ਿਕਾਰ ਨਾ ਬਣਿਆ ਜਾਵੇ ਜਾਂ ਸਰਕਾਰਾਂ ਦੇ ਜ਼ੁਲਮ ਦੇ ਸ਼ਿਕਾਰ ਨਾ ਬਣਿਆ ਜਾਵੇ ਦੋਸਤੋ ਤੁਸੀਂ ਜੁੜੇ ਹੋ ਸਿਰਨਾਵਾਂ ਦੇ ਨਾਲ ਠੀਕ 3 ਵਜੇ ਤੱਕ ਰਹਿਣਾ ਇੱਥੇ ਮੈਂ ਦੱਸਣਾ ਚਾਹੁੰਦਾ ਜੇ ਤੁਸੀਂ ਜੇ ਇੰਸ਼ੋਰੈਂਸ ਕਰਾਉਣ ਬਾਰੇ ਸੋਚ ਰਹੇ ਹੋ ਗੱਲ ਭਾਵੇਂ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਹੋਵੇ ਜਾਂ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ ਕ੍ਰਿਟੀਕਲ ਇਲਨੈਸ ਡੈਂਟਲ ਪਲਾਨ ਲੈਣੇ ਚਾਹੁੰਦੇ ਹੋ RESP RRSP ਜਾਂ TFS ਦੇ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਗੱਲ ਕਰਨੀ ਹੈ ਜੀ ਮਨਜੀਤ ਬੋਲਾ ਉਹਨਾਂ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜਿਹੜਾ ਫਾਈਨੈਂਸ਼ੀਅਲ ਸਰਵਿਸਿਜ਼ ਦੇ ਵਿੱਚ ਨੇ ਤੇ ਤੁਹਾਨੂੰ ਤੁਹਾਡੀ ਜ਼ਰੂਰਤ ਮੁਤਾਬਕ ਹੀ ਫਾਈਨੈਂਸ਼ੀਅਲ ਪ੍ਰੋਡਕਟ ਡਿਜ਼ਾਈਨ ਕਰਕੇ ਦੇਣਗੇ ਸਿਕਿਓਰ ਲਾਈਫ ਇੰਸ਼ੋਰੈਂਸ ਦੇ ਨਾਲ ਇੰਸ਼ੋਰੈਂਸ ਐਡਵਾਈਜ਼ਰ ਦੇ ਤੌਰ ਤੇ ਕੰਮ ਕਰਦੇ ਨੇ ਜੀ ਮਨਜੀਤ ਬੋਲਾ ਜੀ ਉਹਨਾਂ ਨੂੰ ਤੁਸੀਂ ਕਾਲ ਕਰਨੀ ਆ ਨੰਬਰ ਉਹਨਾਂ ਦਾ 905-216-4848 905-216-4878 ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ
ਨਿਊ ਇੰਡੀਆ ਕਰੀ ਮਹਿਲ ਦਾ ਨੰਬਰ 905-453-7500 ਤੇ ਤੁਸੀਂ ਕਾਲ ਕਰਨੀ ਆ ਵਿਰਕ ਬ੍ਰਦਰ ਉਹਨਾਂ ਨੂੰ ਬਹੁਤ ਹੀ ਵਧੀਆ ਸਵਾਦਲਾ ਭੋਜਨ ਖਾਣ ਲਈ ਮਠਿਆਈਆਂ ਅਤੇ ਨਾਲ ਦੀ ਨਾਲ ਵੈਜ ਅਤੇ ਨਾਨ ਵੈਜ ਤੁਸੀਂ ਲੈਣਾ ਤਾਂ ਵੀ ਤੁਸੀਂ ਨਿਊ ਇੰਡੀਆ ਕਰੀ ਮਹਿਲ ਦਾ ਨੰਬਰ ਘੁਮਾਓ 905-453-7500 ਤੇ ਤੁਹਾਨੂੰ ਬਹੁਤ ਹੀ ਵਧੀਆ ਭੋਜਨ ਮਿਲਣਾ ਜੀ ਉੱਥੇ ਖੁਰਾਨਾ ਲਾ ਫਾਰਮ ਦਾ ਨੰਬਰ ਨਵਾਂ ਜੀ ਪਹਿਲਾਂ 905-791-0900 ਤੇ ਤੁਸੀਂ ਗੱਲਬਾਤ ਕਰਨੀ ਹੈ ਜੀ ਖੁਰਾਨਾ ਸਾਹਿਬ ਦਾ ਹਾਪੀ ਖੁਰਾਨਾ ਉਹਨਾਂ ਦੇ ਨਾਲ ਜੇ ਤੁਸੀਂ ਘਰ ਲਿਆ ਤੇ ਕਲੋਜ਼ਿੰਗ ਕਰਵਾਉਣੀ ਆ ਤਾਂ ਬਹੁਤ ਹੀ ਵਧੀਆ ਤੁਹਾਨੂੰ ਸੇਵਾਵਾਂ ਦੇਣਗੇ ਹਾਪੀ ਖੁਰਾਨਾ 905-791-0900 ਤੇ ਨਾਲ ਦੀ ਨਾਲ ਵਿਵੇਕ ਗੁਪਤਾ ਉਹਨਾਂ ਦਾ ਨੰਬਰ ਮੈਂ ਸਾਂਝਾ ਕਰਾਂ 647-973-1733 ਤੇ ਤੁਸੀਂ ਕਾਲ ਕਰਨੀ ਆ ਜੇ ਤੁਹਾਨੂੰ ਕੋਈ ਸਿਟੀ ਤੋਂ ਨੋਟਿਸ ਆ ਗਿਆ ਜਾਂ ਤੁਸੀਂ ਆਪਣੀ ਬੇਸਮੈਂਟ ਲੀਗਲ ਕਰਾਉਣੀ ਆ ਤੁਸੀਂ ਘਰ ਨਵਾਂ ਬਣਾਉਣਾ ਤੁਹਾਨੂੰ ਆਰਕੀਟੈਕਟ ਦੀ ਜ਼ਰੂਰਤ ਆ ਤਾਂ ਸਾਰੀਆਂ ਸੇਵਾਵਾਂ ਤੁਹਾਨੂੰ ਮੁਹੱਈਆ ਕਰਾਉਣਗੇ ਵਿਵੇਕ ਗੁਪਤਾ ਜੀ 647-973-1733 ਤੇ ਕਾਲ ਕਰਨੀ ਆ ਸੈੱਲ ਫੋਨ ਦੀਆਂ ਵਧੀਆ ਡੀਲਸ ਲੈਣੀ ਸੰਨੀ ਜੀ ਨੂੰ ਕਾਲ ਕਰਨੀ ਆ 416-727-1982 ਤੇ ਅਵਤਾਰ ਜੀ ਜਿਹੜੀ ਗੱਲਬਾਤ ਅੱਗੇ ਤੋਰਨ ਵਾਲੀ ਹੈ ਜਿਹੜੀ ਮੈਂ ਖਾਸ ਗੱਲਬਾਤ ਕਰਦਾ ਜੀ ਜਿਸ ਤਰ੍ਹਾਂ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਹੈ ਜੀ ਪੰਜਾਬ ਸਰਕਾਰ ਦੀ ਵੀ ਤੁਸੀਂ ਗੱਲਬਾਤ ਕੀਤੀ ਹੈ ਜੀ ਚਾਹੇ ਕਾਂਗਰਸ ਦੀ ਸਰਕਾਰ ਆ ਉੱਥੇ ਮੈਂ ਹੁਣ ਸਾਰੇ ਮੁੱਖ ਮੰਤਰੀਆਂ ਦੀ ਗੱਲ ਕਰੂੰਗਾ ਕਿਸੇ ਵੀ ਮੁੱਖ ਮੰਤਰੀ ਨੇ ਹੁਣ ਤੱਕ ਜੇ ਗੱਲ ਕਰ ਲਵਾਂ ਜੀ ਜੇ ਕਈ ਵਾਰੀ ਸੈਂਟਰ ਕਈ ਗਲਤ ਫੈਸਲੇ ਲੈਂਦਾ ਜਾਂ ਸੈਂਟਰ ਕਈ ਵਾਰੀ ਗਲਤ ਉਹਨਾਂ ਦੇ ਡਿਸੀਜ਼ਨ ਹੁੰਦੇ ਨੇ ਜਾਂ ਕੋਈ ਇੰਪਲੀਮੈਂਟ ਕਰਾਉਂਦੇ ਨੇ ਕਈ ਚੀਜ਼ਾਂ ਉਹ ਗਲਤ ਹੁੰਦੀਆਂ ਨੇ ਕਿਸੇ ਵੀ ਮੁੱਖ ਮੰਤਰੀ ਨੇ ਕਦੇ ਵੀ ਕਿਸੇ ਸਰਕਾਰ ਵਿਰੁੱਧ ਗੱਲਬਾਤ ਨਹੀਂ ਕੀਤੀ ਮੈਨੂੰ ਲੱਗਦਾ ਇੱਕੋ ਇੱਕ ਮੁੱਖ ਮੰਤਰੀ ਦੇਖਿਆ ਜੀ ਮੈਂ ਮਮਤਾ ਦੀ ਗੱਲ ਕਰਾਂਗਾ ਇੱਥੇ ਜ਼ਰੂਰ ਉਹਨਾਂ ਨੇ ਕੋਟੇ ਨਹੀਂ ਟੇਕੇ ਜੀ
ਜੀ ਜੀ ਬਿਲਕੁਲ
ਉਹਨਾਂ ਨੇ ਗੱਲ ਵੀ ਕੀਤੀ ਆ ਤਰੀਕੇ ਨਾਲ ਕੀਤੀ ਆ ਉਹਨੇ ਗੱਲਾਂ ਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਆ ਸਾਰਾ ਕੁਛ ਵੀ ਤੁਸੀਂ ਆਹ ਗਲਤ ਕਰ ਰਹੇ ਹੋ ਆਪਣੀ ਗੱਲ ਰੱਖਣ ਦਾ ਤਰੀਕਾ ਮਮਤਾ ਬੈਨਰਜੀ ਨੂੰ ਜਿੰਨਾ ਕੁ ਮੇਰੇ ਹਿਸਾਬ ਨਾਲ ਜਿੰਨਾ ਕੁ ਮੈਂ ਦੇਖ ਰਿਹਾ ਉਹਨਾਂ ਨੂੰ ਆ ਰਿਹਾ ਜੀ ਮੈਨੂੰ ਲੱਗਦਾ ਮੈਂ ਕਿਸੇ ਮੁੱਖ ਮੰਤਰੀ ਨੂੰ ਮੈਂ ਇਸ ਸ਼੍ਰੇਣੀ ਚ ਨਹੀਂ ਗਿਣਦਾ ਜੀ
ਜੀ ਬਿਲਕੁਲ ਵਰਿੰਦਰ ਜੀ ਜੇ ਗੱਲ ਕਰੀਏ ਨਾ ਹੁਣ ਤੱਕ ਦੇਖੋ ਕਦੇ ਵੀ ਕੋਈ ਸਰਕਾਰ ਅਜਿਹੀ ਨਹੀਂ ਹੁੰਦੀ ਜਿਸ ਤੋਂ ਗਲਤੀਆਂ ਨਾ ਹੋਣ। ਤੇ ਪਰ ਜਦੋਂ ਜੇ ਕੇਂਦਰ ਦੀ ਮੈਂ ਸਰਕਾਰ ਦੀ ਗੱਲ ਕਰਾਂ, ਜੇ ਕੇਂਦਰ ਸਰਕਾਰ ਗਲਤੀ ਕਰਦੀ ਹੈ ਤਾਂ ਕੀ ਸੂਬਾ ਸਰਕਾਰਾਂ ਉਹਨੂੰ ਕੇਂਦਰ ਸਰਕਾਰ ਨੂੰ ਸ਼ੀਸ਼ਾ ਦਿਖਾਉਂਦੀਆਂ ਨੇ, ਜਾਂ ਕੀ ਮੁੱਖ ਮੰਤਰੀ ਵੱਖੋ ਵੱਖਰੀਆਂ ਜਿਹੜੀਆਂ ਸਟੇਟਸ ਨੇ ਵੱਖੋ ਵੱਖਰੇ ਰਾਜ ਨੇ ਉਹਨਾਂ ਦੇ ਮੁੱਖ ਮੰਤਰੀ ਕੋਈ ਗੱਲ ਕਰਨ ਦਾ, ਕੋਈ ਸਵਾਲ ਪੁੱਛਣ ਦਾ, ਜਾਂ ਪ੍ਰਧਾਨ ਮੰਤਰੀ ਦੇ ਅੱਗੇ ਕੋਈ ਚੁਣੌਤੀ ਪੇਸ਼ ਕਰਨ ਦਾ ਹੌਸਲਾ ਰੱਖਦੇ ਨੇ? ਮੈਨੂੰ ਲੱਗਦਾ ਜਿਵੇਂ ਤੁਸੀਂ ਗੱਲ ਕੀਤੀ ਹੈ, ਬਿਲਕੁਲ ਇਸ ਮਾਮਲੇ ਦੇ ਵਿੱਚ ਮਮਤਾ ਬੈਨਰਜੀ ਉਹਨਾਂ ਦੀ ਤਾਰੀਫ ਕਰਨੀ ਬਣਦੀ ਆ, ਕਿਵੇਂ ਉਹਨਾਂ ਨੇ ਉਹਨਾਂ ਹਾਲਾਤਾਂ ਨੂੰ ਜਿਹੜਾ ਦੇ ਨਾਲ ਹਾਲਾਤਾਂ ਦੇ ਨਾਲ ਨਜਿੱਠਿਆ। ਬਹੁਤ ਕਈ ਵਾਰ ਹੈਰਾਨੀ ਹੁੰਦੀ ਆ ਵੀ ਜਦੋਂ ਮਮਤਾ ਬੈਨਰਜੀ ਇਹ ਕੰਮ ਕਰ ਸਕਦੇ ਨੇ ਤਾਂ ਕੋਈ ਵੀ ਹੋਰ ਮੁੱਖ ਮੰਤਰੀ ਕਰ ਸਕਦਾ, ਪਰ ਇਰਾਦੇ ਜਿਹੜੇ ਮਜ਼ਬੂਤ ਹੋਣੇ ਚਾਹੀਦੇ ਨੇ, ਜਿਹੜਾ ਦਿਮਾਗ ਦੇ ਵਿੱਚ ਚਾਹੀਦਾ ਵੀ ਹਾਂ ਅਸੀਂ ਲੋਕਾਂ ਵਾਸਤੇ ਕੰਮ ਕਰ ਰਹੇ ਹਾਂ, ਲੋਕਾਂ ਵਾਸਤੇ ਸਵਾਲ ਵੀ ਕੇਂਦਰ ਸਰਕਾਰ ਨੂੰ ਕਿਉਂ ਨਾ ਪੁੱਛੇ ਜਾਣ। ਹੁਣ ਗੱਲ ਕਰਦਾ ਜੀ ਅਲਪਨ ਬੰਦੋਪਾਧਿਆਏ ਦੀ। ਜੀ ਇਹ ਚੱਕਰਵਾਤੀ ਤੂਫਾਨ ਤੋਂ ਬਾਅਦ ਜਿਹੜਾ ਪ੍ਰਧਾਨ ਮੰਤਰੀ ਮੋਦੀ ਹੋਣਾਂ ਵੱਲੋਂ ਇੱਕ ਮੀਟਿੰਗ ਸੱਦੀ ਗਈ ਸੀ, ਤੇ ਮੁੱਖ ਮੰਤਰੀ ਦੇ ਸੂਬੇ ਜਿਹੜਾ ਮੁੱਖ ਮੰਤਰੀ ਤੇ ਸੂਬੇ ਦੇ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਦੇ ਸ਼ਾਮਲ ਨਾ ਹੋਣ ਕਾਰਨ ਵਿਵਾਦ ਖੜਾ ਹੋਣ ਤੋਂ ਤੁਰੰਤ ਬਾਅਦ ਜਿਹੜਾ ਬੰਦੋਪਾਧਿਆਏ ਨੂੰ ਕੇਂਦਰ ਵੱਲੋਂ ਤਬਾਦਲੇ ਦੇ ਹੁਕਮ ਦੇ ਦਿੱਤੇ ਗਏ। ਜੇ ਇੱਥੇ ਮੈਂ ਦੱਸਣਾ ਚਾਹੁੰਦਾ ਸਰੋਤਿਆਂ ਨੂੰ ਵੀ ਜਿਹੜਾ ਅਲਪਨ ਉਹਨਾਂ ਦਾ 3 ਮਹੀਨੇ ਦਾ ਸਮਾਂ ਰਹਿੰਦਾ ਸੀ ਜੀ ਉਹਨਾਂ ਦੀ ਰਿਟਾਇਰਮੈਂਟ ਨੂੰ, ਤੇ ਉਹਨਾਂ ਨੂੰ ਜਿਹੜਾ ਦਿੱਲੀ ਬੁਲਾ ਲਿਆ ਗਿਆ ਕਿਉਂਕਿ ਇਹ ਕੇਂਦਰ ਸਰਕਾਰ ਦੇ ਤਹਿਤ ਕੰਮ ਕਰਦੇ ਸਨ, ਤੇ ਉਹਨਾਂ ਨੂੰ ਤਬਾਦਲਾ ਉਹਨਾਂ ਦਾ ਦਿੱਲੀ ਚ ਕਰ ਦਿੱਤਾ ਗਿਆ। ਪਰ ਅਧਿਕਾਰੀ ਨੇ ਇਹਨੇ ਕੀ ਕੀਤਾ, ਦੇਖੋ ਮਮਤਾ ਬੈਨਰਜੀ ਉਹਨਾਂ ਨੇ ਬਿਲਕੁਲ ਇਹਨਾਂ ਨੂੰ ਗਾਈਡ ਕੀਤਾ ਹੋਣਾ, ਤੇ ਇਹਨੇ ਕੀ ਕੀਤਾ ਜੀ ਅਲਪਨ ਨੇ ਇਹਨਾਂ ਨੇ ਇਨਸਟੈਡ ਆਫ ਵੀ ਇਹ ਜਿਹੜਾ ਆਪਣੀ ਟ੍ਰਾਂਸਫਰ ਲੈ ਕੇ ਦਿੱਲੀ ਚਲੇ ਜਾਂਦੇ, ਇਹਨਾਂ ਨੇ ਦਿੱਲੀ ਜਾਣ ਦੀ ਬਜਾਏ ਸੇਵਾ ਮੁਕਤੀ ਲੈਣ ਦਾ ਰਾਹ ਚੁਣਿਆ, ਰਿਟਾਇਰਮੈਂਟ ਲੈ ਲਈ, ਤੇ ਇਸ ਤੋਂ ਤੁਰੰਤ ਬਾਅਦ ਉਹਨਾਂ ਨੂੰ ਮੁੱਖ ਮੰਤਰੀ ਦਾ ਮੁੱਖ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ, ਤੇ ਉਹਨਾਂ ਨੂੰ ਮਮਤਾ ਬੈਨਰਜੀ ਉਹਨਾਂ ਦਾ ਮੁੱਖ ਸਲਾਹਕਾਰ ਬਣਾ ਦਿੱਤਾ ਗਿਆ। ਦੇਖੋ ਕਿੰਨਾ ਜ਼ਿਆਦਾ ਡਿਪਲੋਮੈਟਿਕ ਤਰੀਕੇ ਦੇ ਨਾਲ ਜਿਹੜਾ ਇਸ ਚੀਜ਼ ਨੂੰ ਹੈਂਡਲ ਕੀਤਾ ਗਿਆ, ਕਿੰਨੀ ਦੂਰਅੰਦੇਸ਼ੀ ਦੇ ਨਾਲ ਇਸ ਚੀਜ਼ ਨੂੰ ਹੈਂਡਲ ਕੀਤਾ ਗਿਆ, ਕਿਉਂਕਿ ਜੇ ਇਹ ਦੁਬਾਰਾ ਚਲੇ ਜਾਂਦੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕੇਂਦਰ ਸਰਕਾਰ ਵੱਲੋਂ ਕਿਹੋ ਜਿਹਾ ਜਿਹੜਾ ਇਹਨਾਂ ਦੇ ਨਾਲ ਵਰਤਾਰਾ ਕੀਤਾ ਜਾ ਸਕਦਾ ਸੀ। ਬੰਦੋਪਾਧਿਆਏ ਨੇ ਮੁੱਖ ਸਲਾਹਕਾਰ ਵਜੋਂ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ, ਤੇ ਮੁੱਖ ਮੰਤਰੀ ਦੀ ਪ੍ਰਧਾਨਗੀ ਵਿੱਚ ਜਿਹੜੀ ਸਿੰਜਾਈ ਵਿਭਾਗ ਦੀ ਮੀਟਿੰਗ ਵਿੱਚ ਵੀ ਉਹ ਮੌਜੂਦ ਸਨ, ਤੇ ਜਿਹੜਾ ਅੱਜ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਮਮਤਾ ਬੈਨਰਜੀ ਉਹਨਾਂ ਨੇ ਕਿਹਾ ਵੀ ਅਲਪਨ ਬੰਦੋਪਾਧਿਆਏ ਜਿਹੜਾ ਇਹ ਇੱਕ ਚੈਪਟਰ ਹੁਣ ਸਮਾਪਤ ਹੋ ਚੁੱਕਿਆ, ਉਹਨਾਂ ਦੇ ਆਲੇ ਦੁਆਲੇ ਜੋ ਵੀ ਵਾਪਰ ਰਿਹਾ ਪੱਛਮੀ ਬੰਗਾਲ ਦੀ ਸਰਕਾਰ ਉਸ ਵਿੱਚ ਬੰਦੋਪਾ ਅਧਿਆਏ ਦਾ ਸਮਰਥਨ ਕਰੇਗੀ। ਦੇਖੋ ਜਦੋਂ ਇੱਕ ਮੁੱਖ ਮੰਤਰੀ ਇਸ ਤਰੀਕੇ ਨਾਲ ਕਿਸੇ ਨੂੰ ਪ੍ਰੋਟੈਕਟ ਕਰਦਾ ਤੇ ਮਤਲਬ ਉਹਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ, ਉਹ ਆਪਣੇ ਆਪ ਚ ਕਾਬਿਲੇ ਤਾਰੀਫ ਹੈ, ਤੇ ਨਾਲ ਦੀ ਨਾਲ ਜਿਹੜਾ ਸੈਂਟਰ ਸਰਕਾਰ ਨੂੰ ਇੱਕ ਵਾਰ ਫਿਰ ਮਮਤਾ ਬੈਨਰਜੀ ਹੋਣਾ ਵੱਲੋਂ ਸ਼ੀਸ਼ਾ ਦਿਖਾ ਦਿੱਤਾ ਗਿਆ। ਦੋਸਤੋ ਤੁਸੀਂ ਜਿਹੜੇ ਸਿਰਨਾਵਾਂ ਦੇ ਨਾਲ ਸਾਥ ਆਪਣਾ ਠੀਕ 3 ਵਜੇ ਤੱਕ, ਤੇ ਅਸੀਂ ਵਾਪਸ ਆਉਂਦੇ ਇੱਕ ਰਿਕਾਰਡਡ ਕਮਰਸ਼ੀਅਲ ਤੋਂ ਬਾਅਦ, ਪਰ ਉਸ ਤੋਂ ਪਹਿਲਾਂ ਅਮਨ ਜੀ ਸਾਡੇ ਨਾਲ ਲਾਈਨ ਉੱਤੇ ਹਾਜ਼ਰ ਹੋ ਗਏ ਨੇ। ਅਮਨ ਜੀ ਤੁਹਾਡਾ ਰੇਡੀਓ ਸੇਨਾਵਾਂ ਦੇ ਵਿੱਚ ਸਵਾਗਤ, ਅੱਜ ਕੀ ਖਾਸ ਜਾਣਕਾਰੀ ਲੈ ਕੇ ਆਏ?
ਥੈਂਕ ਯੂ ਸੋ ਮਚ ਭਾਜੀ, ਤੇ ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਭਾਜੀ ਜਿੱਦਾਂ ਕਿ ਅਸੀਂ ਸਾਰਿਆਂ ਨੂੰ ਪਤਾ ਜੇ ਕਿ ਸਪੈਸ਼ਲਾਈਜ਼ ਕਰਦੇ ਹਾਂ ਜੀ ਪ੍ਰੀ ਕੰਸਟਰਕਸ਼ਨ ਦੇ ਵਿੱਚ, ਸਾਡੇ ਕੋਲ ਅਸੀਂ ਅਪੋਇੰਟਮੈਂਟ ਜਿਹੜੇ ਮੇਰੇ ਵੀਰ ਆਪਣਾ ਬੁੱਕ ਕਰਨਾ ਚਾਹੁੰਦੇ ਆ ਜੀ ਬ੍ਰੈਂਪਟਨ ਦੇ ਵਿੱਚ ਟਾਊਨ ਹਾਊਸ ਟਾਊਨਵੁੱਡ ਵੱਲੋਂ ਸਾਡੇ ਕੋਲ ਇੱਕ ਸਪੈਸ਼ਲ ਸਪਾਟ ਉਹਨਾਂ ਨੇ ਸਾਡੇ ਲਈ ਰਿਜ਼ਰਵ ਕੀਤਾ ਜੀ ਇਸ ਫਰਾਈਡੇ ਨੂੰ, ਤੇ ਜਿਹੜਾ ਮੇਰਾ ਵੀਰ ਬੁੱਕ ਕਰਨਾ ਚਾਹੁੰਦਾ ਜੀ ਟਾਊਨ ਹਾਊਸ, ਬੜਾ ਸੋਹਣਾ ਇਹਦਾ ਡਿਪਾਜ਼ਿਟ ਸਟਰਕਚਰ ਹੈਗਾ ਜੀ 100,000 ਦੇਣਾ ਉਹ ਵੀ 6 ਮਹੀਨਿਆਂ ਦੇ ਵਿੱਚ, ਤੇ ਸਾਈਨਿੰਗ ਦੇ ਵਿੱਚ ਆਪਾਂ ਦੇਣਾ ਜੀ $30,000 ਔਨ ਸਾਈਨਿੰਗ, ਤੇ ਬਾਕੀ ਆਪਾਂ 6 ਮਹੀਨਿਆਂ ਦੇ ਵਿੱਚ ਦੇਣਾ ਜੀ। ਤੇ ਇਹ ਬਹੁਤ ਸੋਹਣੇ ਟਾਊਨ ਹਾਊਸ ਹੈਗੇ ਜੀ ਟਾਊਨਵੁੱਡ ਵਾਲਿਆਂ ਦੇ ਮਾਊਂਟ ਪਲੈਜ਼ੈਂਟ ਦੇ ਲਾਗੇ ਹੈ ਜੀ, ਬਹੁਤ ਸੋਹਣਾ ਏਰੀਆ, ਕਾਫੀ ਡਿਵੈਲਪ ਹੋ ਰਿਹਾ ਜੀ ਏਰੀਆ, ਤੇ ਇਹਦੀ ਸਾਡੇ ਕੋਲ ਸਪੈਸ਼ਲ ਡਿਮਾਂਡ ਦੇ ਉੱਤੇ ਅਸੀਂ ਸਪੈਸ਼ਲ ਰਿਜ਼ਰਵ ਕੀਤੇ ਸੀ ਆਪਣੇ ਕਲਾਇੰਟ ਵਾਸਤੇ। ਜਿੰਨੇ ਵੀ ਮੇਰੇ ਕਲਾਇੰਟ ਹੈਗੇ ਜਿਹੜੇ ਸੁਣਦੇ ਪਏ ਆ, ਜਿਨ੍ਹਾਂ ਨੇ ਮੈਨੂੰ ਪਿਛਲੇ ਵੀਕ ਕਾਲ ਕੀਤੀ ਸੀਗੀ ਰੇਡੀਓ ਦੇ ਉੱਤੋਂ ਕਿ ਹਾਂ ਵੀ ਅਸੀਂ ਟਾਊਨ ਹਾਊਸ ਬੁੱਕ ਕਰਨਾ ਚਾਹੁੰਦੇ ਹਾਂ ਬ੍ਰੈਂਪਟਨ ਦੇ ਵਿੱਚ, ਉਹ ਜ਼ਰੂਰ ਸਾਨੂੰ ਇੱਕ ਵਾਰੀ ਜ਼ਰੂਰ ਕਾਲ ਕਰਕੇ ਆਪਣਾ ਨਾਮ ਰਿਜ਼ਰਵ ਕਰਾ ਦਿਓ ਤਾਂ ਕਿ ਅਸੀਂ ਉੱਥੇ ਲੈ ਕੇ ਤੁਸੀਂ ਪ੍ਰੀ ਆਪਣਾ ਸਾਰਾ ਕੁਛ ਉੱਥੇ ਦੇਖ ਸਕਦੇ ਜੀ, ਫਲੋਰ ਪਲਾਨ ਵਗੈਰਾ ਸਾਰਾ ਕੁਛ ਪ੍ਰੀ ਚੈੱਕ ਕਰ ਸਕਦੇ ਜੀ ਕਿ ਅਸੀਂ ਆਹ ਫਲੋਰ ਪਲਾਨ ਲੈਣਾ, ਅਸੀਂ ਆਹ ਫਲੋਰ ਪਲਾਨ ਲੈਣਾ, ਆਪਣੇ ਹਿਸਾਬ ਦੇ ਨਾਲ ਚੂਜ਼ ਕਰ ਸਕਦੇ ਹੋ ਜੀ। ਇਹਦੀ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਜੀ 416-402-7000 ਸਪੈਸ਼ਲ ਰਿਜ਼ਰਵ ਕੀਤੀਆਂ ਹੋਈਆਂ ਜੀ ਸਾਡੀ ਅਪੁਆਇੰਟਮੈਂਟਸ ਬਰੈਂਪਟਨ ਦੇ ਵਿੱਚ ਜਿਨ੍ਹਾਂ ਨੇ ਟਾਊਨ ਹਾਊਸ ਦੇਖਣਾ ਜੀ ਬਹੁਤ ਸੋਹਣਾ ਏਰੀਆ ਮਾਊਂਟ ਪਲੈਜ਼ੈਂਟ ਦਾ ਏਰੀਆ ਬਹੁਤ ਸੋਹਣਾ ਡਿਪਾਜ਼ਿਟ ਸਟਰਕਚਰ ਹੈਗਾ ਜੀ 2022 ਦੇ ਵਿੱਚ ਇਹਦੀ ਕਲੋਜ਼ਿੰਗ ਹੈਗੀ ਹੈ ਜੀ ਨਾਲ ਦੀ ਨਾਲ ਭਾਜੀ ਮੈਂ ਕਹਿਣਾ ਚਾਹੁੰਦਾ ਜੀ ਮੇਰੇ ਕੋਲ ਬੜੀ ਸੋਹਣੀ ਇੱਕ ਲੈਂਡ ਆਈ ਹੈ ਜੀ 15 acres ਵਿੰਡਸਰ ਦੇ ਵਿੱਚ ਅਤੇ ਉਹਦੇ ਵਿੱਚ 18,000 square feet ਦਾ ਆਪਣਾ ਬਣਿਆ ਹੋਇਆ ਜੀ ਵੇਅਰ ਹਾਊਸ ਵਿੱਚ ਹੀ ਆਫਿਸ ਹੈ ਜੀ ਅਤੇ ਬਹੁਤ ਸੋਹਣੀ ਲੈਂਡ ਹੈਗੀ ਜੀ ਬਿਲਕੁਲ ਫਲੈਟ ਲੈਂਡ ਹੈ ਅਤੇ ਇਹਦੇ ਵਿੱਚ M2 ਜ਼ੋਨਿੰਗ ਬਣੀ ਹੋਈ ਹੈ ਜੀ ਸਿਰਫ 5 minutes ਦੀ ਡਰਾਈਵ ਤੋਂ ਹੈਗਾ ਜੀ 401 ਤੋਂ ਅਤੇ 10 to 15 minutes ਲੱਗਦੇ ਜੀ ਆਪਣੇ ਬੋਰਡਰ ਤੋਂ ਜੀ US ਦੇ ਬੋਰਡਰ ਤੇ ਬਹੁਤ ਸੋਹਣੀ ਢੁੱਕਵੀਂ ਜਗ੍ਹਾ ਹੈ ਜੀ ਜਿਹੜੇ ਮੇਰੇ ਵੀਰ ਆਪਣੀ ਟਰੱਕ ਯਾਰਡ ਬਣਾਉਣਾ ਚਾਹੁੰਦੇ ਵਿੰਟਰ ਦੇ ਵਿੱਚ ਜਿਹੜੇ ਮੂਵ ਹੋ ਰਹੇ ਆਪਣੇ ਟਰੱਕ ਜਿਹੜੇ ਚਲਾਉਂਦੇ ਵੀਰ ਆਪਣੇ ਮੂਵ ਹੋ ਰਹੇ ਜਿਹਨਾਂ ਕੋਲ ਫਲੀਟ ਹੈਗੀ ਬਹੁਤ ਸੋਹਣੀ ਜਗ੍ਹਾ ਹੈ ਜੀ 401 ਤੋਂ ਸਿਰਫ 401 ਤੋਂ 5 minutes ਦੀ ਡਰਾਈਵ ਦੇ ਉੱਤੇ ਬਹੁਤ ਸੋਹਣੀ ਲੋਕੇਸ਼ਨ ਹੈ ਇਹਦੀ ਜਾਣਕਾਰੀ ਇਸ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਜੀ 416-402-7000 416-402-7000 ਥੈਂਕ ਯੂ ਸੋ ਮਚ
ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬੈਸਟ ਵਿਸ਼ਿਸ ਜੀ ਹਾਂ ਦੋਸਤੋ 400-7000 ਉੱਤੇ ਤੁਸੀਂ ਕਾਲ ਕਰਨਾ ਅਮਨ ਹੋਣਾ ਨੂੰ
ਅਵਤਾਰ ਜੀ ਆਪਣੇ ਨਾਲ ਸੁਖਦੇਵ ਜੀ ਲਾਈਨ ਤੇ ਸੁਖਦੇਵ ਜੀ ਤੁਹਾਡਾ ਪ੍ਰੋਗਰਾਮ ਦੇ ਸਵਾਗਤ
ਮੈਨੂੰ ਲੱਗਦਾ ਜੀ ਸੁਖਦੇਵ ਹੁਣਾਂ ਦੀ ਲਾਈਨ ਜਿਹੜੀ ਡ੍ਰੌਪ ਹੋ ਗਈ ਹੈ ਬਿਲਕੁਲ ਦੋਸਤੋ ਅਸੀਂ ਵਾਪਸ ਆਉਣਾ ਇੱਕ ਰਿਕਾਰਡਡ ਕਮਰਸ਼ੀਅਲ ਤੋਂ ਬਾਅਦ
ਨਾ ਜੀ ਹੁਣ ਘਰ ਦੀ ਕੀਮਤ ਪਤਾ ਕਰਨ ਲਈ ਗੂਗਲ ਤੇ ਟ੍ਰਾਈ ਕਰੋ
ਓਏ ਸਾਡੇ ਘਰ ਦੀ ਚੰਗੀ ਕੀਮਤ ਮਿੰਟਾਂ ਸਕਿੰਟਾਂ ਵਿੱਚ ਸਿਰਫ ਵਰਿੰਦਰ ਗਿੱਲ ਤੇ ਅਵਤਾਰ ਰੀਅਲ ਹੀ ਦੱਸ ਸਕਦੇ ਨੇ
ਆਪਣੇ ਘਰ ਦੀ ਕੀਮਤ ਪਤਾ ਕਰਨ ਲਈ ਜਾਂ ਗੁਆਂਢ ਵਿੱਚ ਵਿਕੇ ਘਰ ਦੇ ਵੇਰਵੇ ਲਈ ਵਿਜ਼ਿਟ ਕਰੋ www.searchthehome.com ਤੇ
ਘਰ ਖਰੀਦਣ ਜਾਂ ਵੇਚਣ ਜਾਂ ਫਿਰ ਪ੍ਰਾਪਰਟੀ ਵਿੱਚ ਇਨਵੈਸਟ ਕਰਨ ਲਈ ਸੈਂਚੁਰੀ 21 ਲੈਗੇਸੀ ਬ੍ਰੋਕਰੇਜ ਦੇ ਵਰਿੰਦਰ ਗਿੱਲ ਜਾਂ ਅਵਤਾਰ ਰੀਅਲ ਨਾਲ ਅੱਜ ਹੀ ਸੰਪਰਕ ਕਰੋ 416-561-1277 ਤੇ
ਜਾਂ 416-377-06
First time home buyers, no worries for inspection and lawyer fee.
Believes in legacy of success and fulfillment.
आप वहाँ नहीं लेकिन जब आप रेमिटली के जरिए पैसे घर भेजते हैं तो आप अपनों के पास महसूस करते हैं बेटी की सालगिरह के लिए या किसी भी मौका पर रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं रेमिटली
सुनो जी पिंड तो जग्गी दा फोन आया सी ਪੁੱਛਦਾ ਸੀ ਜੀਜਾ ਜੀ ਨੇ ਸਪਾਂਸਰਸ਼ਿਪ ਦੇ ਕਾਗਜ਼ ਕਦੋਂ ਭੇਜਣੇ ਨੇ
ਕੋਈ ਭਰੋਸੇ ਵਾਲਾ ਲੱਭੇ ਤਾਂ ਹੀ ਤਾਂ ਕਰੀਏ ਗੱਲ
ਲੈ ਇੰਨਾ ਕਿਉਂ ਸੋਚੀ ਜਾਂਦੇ ਹੋ ਆਪਾਂ ਹੁਣੇ ਫੋਨ ਘੁਮਾਉਂਦੇ ਆ ਬਬਲਦੀਪ ਕੌਰ ਨੂੰ ਜਿਹੜੇ ਕਿ ਬੜੇ ਹੋਣਹਾਰ ਅਤੇ ਸਹੀ ਸਲਾਹ ਦਿੰਦੇ ਨੇ ਮਿਲਾਓ ਹੁਣੇ
905-783-3002
ਮੈਕਸ ਲਾਈਫ ਇਮੀਗ੍ਰੇਸ਼ਨ ਦੀ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਬਬਲਦੀਪ ਕੌਰ ਜਿਹੜੇ ਡੀਲ ਕਰਦੇ ਨੇ ਵਿਜ਼ਿਟਰ ਵੀਜ਼ਾ ਸਟੂਡੈਂਟ ਵੀਜ਼ਾ LMIA ਐਪਲੀਕੇਸ਼ਨ ਵਰਕ ਪਰਮਿਟ ਐਪਲੀਕੇਸ਼ਨ ਸਪਾਊਸਲ ਸਪਾਂਸਰਸ਼ਿਪਸ ਦੇ ਵਿੱਚ
905-783-3002
ਜੀ ਹਾਂ ਦੋਸਤੋ ਤੁਸੀਂ ਜੁੜੇ ਸਰਨਾਵਾਂ ਦੇ ਨਾਲ ਤੇ ਸਮੇਂ ਸਾਡੇ ਨਾਲ ਸੰਨੀ ਜੀ ਲਾਈਨ ਉੱਤੇ ਹਾਜ਼ਰ ਹੋ ਗਏ ਨੇ ਸੰਨੀ ਜੀ ਸਵਾਗਤ
ਬਿਲਕੁਲ ਜੀ ਆਇਆਂ ਨੂੰ ਸਾਨੂੰ ਔਰ ਸਮਾਂ ਬਹੁਤ ਹੀ ਸ਼ਾਰਟ ਹੈ ਤੇ ਮੈਂ ਜਲਦੀ ਨਾਲ ਦੱਸ ਦਿਆਂ ਕਿ ਜਿਹੜੇ ਪਲਾਨ ਕੋ ਲੋਕ ਕਰ ਰਹੇ ਨੇ ਕਿ ਅਸੀਂ ਉਹ ਬਈ ਸੈੱਲ ਫੋਨ ਵੀ ਲੈਣਾ ਪਲਾਨ ਦੇ ਨਾਲ ਤੇ ਮੈਂ ਸਮਝਿਆ ਕਿ ਸਖਤ ਬਾਟਮ ਲੋਅਰ ਬਾਟਮ ਪ੍ਰਾਈਸ ਹੈ ਸੈਮਸੰਗ ਲੈ ਲਓ ਤੁਸੀਂ ਅੱਜ $10 ਤੋਂ ਸਟਾਰਟ ਕਰੇ ਹਾਈ ਐਂਡ ਫੋਨ $1200 ਦਾ ਫੋਨ ਔਰ ਜਿਹੜਾ ਹਾਈ ਐਂਡ ਉਸ ਤੋਂ ਹਾਈ ਐਂਡ ਫੋਨ ਹੈ 12 Ultra ਜਿਹੜਾ ਹੈ i21 Ultra ਜੋ ਕਿ ਰੈਗੂਲਰ ਉਹਦੀ ਪ੍ਰਾਈਸ $40 ਤੇ ਸੀ ਔਰ ਉਹਦੀ ਰੈਗੂਲਰ ਕਾਸਟ ਹੈਗੀ ਹੈ $2000 ਅੱਜ ਮਿਲ ਰਿਹਾ ਓਨਲੀ $17 $17 ਦੇ ਉੱਪਰ ਔਰ ਇਸੀ ਤਰ੍ਹਾਂ iPhone ਵਿੱਚ iPhone 12 ਜਿਹੜਾ ਅੱਜ ਲੱਗ ਗਿਆ $16 ਦੇ ਉੱਪਰ ਸੋ 8 GB ਡਾਟਾ ਨਾਲ ਐਡ ਕਰਕੇ ਲਵੋਗੇ ਤਾਂ ਤੁਹਾਡੇ ਸਿਰਫ 50, 60 or 70 ਮੈਕਸੀਮਮ ਬਣਨਗੇ ਤੇ ਉਹ ਤੁਸੀਂ ਪਲਾਨ ਲੈ ਸਕਦੇ ਹੋ ਉਹਦੇ ਇਲਾਵਾ ਸਾਡੇ ਕੋਲ ਹੋਰ ਪਲਾਨ ਹੈ ਅਗਰ ਤੁਹਾਨੂੰ ਜ਼ਿਆਦਾ ਡਾਟਾ ਚਾਹੀਦਾ 25 GB ਡਾਟਾ 50 GB ਡਾਟਾ ਉਹਦੇ ਉੱਪਰ ਅਗਰ ਤੁਹਾਨੂੰ ਅਸੀਂ ਬਿੱਲ ਡਿਸਕਾਊਂਟ ਵੀ ਦਿਆਂਗੇ ਬਿੱਲ ਕ੍ਰੈਡਿਟ ਦਿਆਂਗੇ ਔਰ ਡਿਸਕਾਊਂਟ ਵੀ ਹੈ ਸਾਡੇ ਕੋਲ ਸੋ ਤੁਸੀਂ ਕਾਲ ਕਰਕੇ ਜ਼ਰੂਰ ਸਾਡੇ ਕੋਲ ਇਨਫੋਰਮੇਸ਼ਨ ਲਵੋ ਕੁਛ ਕੰਡੀਸ਼ਨਸ ਨੇ ਕੁਛ ਸੈਟਅਪ ਚਾਰਜਿਸ ਨੇ ਤਾਂ ਮੈਂ ਰਿਪੀਟ ਕਰ ਦਿਆਂ ਕਿ $35 ਦਾ ਪਲਾਨ ਹੈ ਅਗਰ ਜੇ ਤੁਸੀਂ ਇਕੱਲਾ ਪਲਾਨ ਲੈਣਾ 35 GB ਡਾਟਾ 45 to 10 GB ਡਾਟਾ ਹੋਏਗਾ ਔਰ ਉਹਦੇ ਨਾਲ ਸਾਡੇ ਕੋਲ ਮਿਲੇਗਾ ਜੀ ਤੁਹਾਨੂੰ 50 GB ਡਾਟਾ $70 $70 ਦਾ ਪਲਾਨ ਹੋਏਗਾ 50 GB ਡਾਟਾ ਹੋਏਗਾ ਔਰ ਉਹਦੇ ਨਾਲ ਨਾਲ ਤੁਸੀਂ ਫੋਨ ਵੀ ਐਡ ਕਰ ਸਕਦੇ ਹੋ ਫੋਨ ਬਾਈ ਕਰਨਾ ਚਾਹੋਗੇ ਸਾਡੇ ਕੋਲ ਸੈਮਸੰਗ ਦੇ ਸਾਰੀ ਰੇਂਜ ਅਵੇਲੇਬਲ ਹੈ ਔਰ ਆਈਫੋਨ ਦੇ ਪਲੀਜ਼ ਸਾਨੂੰ ਕਾਲ ਕਰਕੇ ਪ੍ਰਾਈਸ ਜ਼ਰੂਰ ਲਵੋ ਸਾਡੇ ਕੋਲੋਂ ਜਾਂ ਤੁਸੀਂ ਆਪਣੀ ਪ੍ਰਾਈਸ ਦੱਸ ਦਿਓ ਅਸੀਂ ਉਹਨੂੰ ਜ਼ਰੂਰ ਮੈਚ ਕਰਾਂਗੇ ਜਾਂ ਉਹਨੂੰ ਅਸੀਂ ਬੈਟਰ ਕਰਾਂਗੇ ਸੋ ਨੰਬਰ ਹੈ 416-727-1982 416-727-1982 1982 ਔਰ ਅੱਜ ਸਾਡੇ ਕੋਲ ਸਪੈਸ਼ਲ ਹੋਮ ਮੇਨਟੇਨੈਂਸ ਦੇ ਪ੍ਰਾਈਸਿਸ ਆ ਗਈਆਂ ਜੀ, ਕੱਲ ਇੰਟਰੋਡਿਊਸ ਹੋਈਆਂ ਨੇ. ਸੋ $60, $70, $80. ਸੋ $70 ਚ 500 MB ਸਪੀਡ ਹੈ ਔਰ $80 ਚ ਤੁਹਾਨੂੰ ਸਪੀਡ ਮਿਲੇਗੀ 1 GB ਦੀ, ਜੋ ਕਿ ਰੈਗੂਲਰ 135 ਦਾ ਪਲਾਨ ਹੈ ਜੀ. ਬਹੁਤ ਵੱਡਾ ਡਿਸਕਾਊਂਟ ਮਿਲ ਰਿਹਾ ਤੁਹਾਨੂੰ ਐਵਰੀ ਮੰਥ. ਸੋ $80 ਚ 1 GB ਦੀ ਸਪੀਡ ਹੈ ਔਰ ਅਨਲਿਮਿਟਡ ਡਾਊਨਲੋਡ, ਔਰ ਉਹਦੇ ਨਾਲ ਨਾਲ ਤੁਹਾਨੂੰ ਅਸੀਂ ਦਿਆਂਗੇ ਜੀ ਆਪਣਾ ਅਮੈਰੀਕਾ ਕੈਨੇਡਾ ਚ ਪਲਾਨ. ਅਗਰ ਲਵੋਗੇ ਤੇ $50 ਦਾ ਪਲਾਨ ਮਿਲ ਰਿਹਾ ਅਨਲਿਮਿਟਡ ਡਾਟਾ ਦੇ ਨਾਲ. ਡਿਟੇਲ ਵਾਸਤੇ ਕਾਲ ਕਰੋ 4141677 1982. ਬਹੁਤ ਸ਼ੁਕਰੀਆ ਜੀ.
ਬਹੁਤ ਸ਼ੁਕਰੀਆ ਸੰਨੀ ਜੀ. ਜੇ ਦੋਸਤੋ ਤੁਸੀਂ ਕਾਲ ਕਰਨੀ ਹੈ 416-727-1982 ਤੇ ਕਾਲ ਕੀਤੀ ਜਾ ਸਕਦੀ ਹੈ, ਤੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ. ਦੋਸਤੋ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਕਾਲਸ ਕੀਤੀਆਂ, ਤੇ ਸੁਖਦੇਵ ਹੋਣਾ ਦੀ ਕਾਲ ਨਹੀਂ ਲੈ ਸਕੇ. ਸੁਖਦੇਵ ਜੀ ਆਉਣ ਵਾਲੇ ਦਿਨਾਂ 'ਚ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਹੋਣਗੀਆਂ. ਸੋ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਾਲਸ ਕੀਤੀਆਂ. ਸਾਰਿਆਂ ਨੂੰ ਸ਼ੁਭ ਇਸ਼ਾਵਾਂ ਭੇਜਦੇ ਹਾਂ. ਦੋਸਤੋ ਬਿਲਕੁਲ ਤੁਸੀਂ ਆਪਣਾ ਬਿਜ਼ਨਸ ਜਾਂ ਤੁਸੀਂ ਤੁਹਾਡੇ ਕਿਸੇ ਜਾਣਕਾਰ ਨੇ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਾਉਣਾ ਸੇਵਾਵਾਂ ਦੇ ਇਸ ਮੰਚ ਤੋਂ, ਜ਼ਰੂਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ. ਨੰਬਰ 416-561-12-77. ਤੇ ਤੁਸੀਂ ਕਿਤੇ ਨਹੀਂ ਜਾਣਾ, ਅਗਲਾ ਸ਼ੋਅ ਲੈ ਕੇ ਹਾਜ਼ਰ ਨੇ ਰਾਣਾ ਸਿੱਧੂ ਅਤੇ ਬਰਾੜ ਸਾਹਿਬ ਦੀ ਟੀਮ, ਤੇ ਤੁਸੀਂ ਸੁਣਨਾ ਨਗਾਰਾ. ਬਿਲਕੁਲ ਦੋਸਤੋ, ਰੱਖਿਓ ਆਪਣਾ ਖਿਆਲ. ਸਾਰਿਆਂ ਨੂੰ ਸਤਿ ਸ੍ਰੀ ਅਕਾਲ. ਬਹੁਤ ਸ਼ੁਕਰੀਆ.
The views expressed on the preceding program may not necessarily be those of the owner or management of WTOR radio station.
Punjab, ek baar phir banan ja reha hai center of attraction. Kyunki is World Environment Day de mauke te 5 June India time raat 9 baje kuch aisa announce hon ja reha hai jo world level te Punjab di tasveer badal dega. Kudrat, vigyan ਤੇ ਪੰਜਾਬੀਅਤ ਦੀ ਵਰਲਡ ਕਲਾਸ ਝਲਕ ਦੀ ਚਰਚਾ ਆਲਰੇਡੀ ਨਿਊਯਾਰਕ ਦੇ ਟਾਈਮ ਸਕੁਆਇਰ ਦੀਆਂ ਵੱਡੀਆਂ ਸਕਰੀਨ ਤੇ ਹੋ ਰਹੀ ਹੈ. ਦੇਖ ਸਕਦੇ ਹੋ ਦ ਲਾਈਵਲੀ ਸਿਟੀ ਦੇ ਯੂਟਿਊਬ ਚੈਨਲ ਤੇ.
ਕੈਲੇਡਨ ਸਬਜ਼ੀ ਫਾਰਮ, ਫਰੈਸ਼ ਵੈਜੀਟੇਬਲਸ, ਫਰੂਟਸ ਐਂਡ ਫਾਰਮਰਸ ਮਾਰਕੀਟ. ਹਰ ਤਰ੍ਹਾਂ ਕੇ ਤਾਜ਼ੇ ਔਰਗੈਨਿਕ ਸਬਜ਼ੀਆਂ, ਪੌਦੇ, ਫਲ ਕੀ ਵਰਾਇਟੀ ਸਟ੍ਰੇਟ ਫਰਾਮ ਦ ਫਾਰਮ. ਇਸ ਸੀਜ਼ਨ ਮੇ ਪੌਦੇ, ਫੂਲ, ਫਲ ਔਰ ਸਬਜ਼ੀਆਂ ਲਗਾਨੇ ਕੇ ਲੀਏ ਪਨੀਰੀ ਕੀ ਬੇਸ਼ੁਮਾਰ ਵਰਾਇਟੀ ਮੌਜੂਦ. ਹੈਲਦੀ ਲਿਵਿੰਗ ਡਾਇਰੈਕਟ ਫਰਾਮ ਦ ਫਾਰਮ, ਕੈਲੇਡਨ ਸਬਜ਼ੀ ਫਾਰਮ. SOPs ਕਾ ਖਾਸ ਖਿਆਲ ਔਰ ਹਰ ਤਰ੍ਹਾਂ ਕੀ ਮਿੱਟੀ, ਖਾਦ, ਰੋਜ਼ ਬੁਸ਼ਿਸ ਔਰ ਫਰੂਟ ਟ੍ਰੀਜ਼ ਵੀ ਦਸਤਿਆਬ. 12050 ਏਅਰਪੋਰਟ ਰੋਡ, ਏਅਰਪੋਰਟ ਮੇ ਫੀਲਡ ਰੋਡ ਕਾ ਇੰਟਰਸੈਕਸ਼ਨ. 9059653633-905-965-3633. sabzifarm.ca.
ਸੋਡੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ. ਲੌਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਡੀ ਫਰਨੀਚਰ ਨੇ ਕਰਬ ਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ. ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodifurniture.com ਤੇ. ਸੋਡੀ ਫਰਨੀਚਰ ਦੀ ਸੇਲਸ ਟੀਮ ਵਰਚੁਅਲ ਟੂਰਸ ਅਤੇ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ. ਖੂਬਸੂਰਤ ਫਰਨੀਚਰ ਬੈਸਟ ਪ੍ਰਾਈਸਿਸ ਤੇ ਮਿਲੇਗਾ ਸੋਡੀ ਫਰਨੀਚਰ ਤੋਂ.
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं. बेटी की सालगिरह के लिए या किसी भी मौका पर रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून. रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं. रेमिटली,